ਗਰੀਬ ਨਵਾਜ ਪੰਚਮ ਪਾਤਸ਼ਾਹ ਜੀ ਮਹਾਰਾਜ ਆਪਣੀਆਂ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ। ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਨ ਕਰਕੇ ਆਪਣੇ ਨਿਜ ਸਵਰੂਪ ਵਿੱਚ ਧਿਆਨ ਪਰਾਇਣ ਹੁੰਦੇ ਹਨ। ਇਸੇ ਤਰ੍ਹਾਂ ਰੋਜ਼ਾਨਾ ਦੇ ਨੇਮ ਤਹਿਤ ਅੰਮ੍ਰਿਤ ਵੇਲੇ ਗੁਰਦੇਵ ਨੇ ਉੱਠ ਕੇ ਸਰੀਰ ਦੀ ਕਿਰਿਆ ਸੋਧੀ ਹੈ। ਖੂਹ ਦੇ ਜਲ ਤੇ ਇਸ਼ਨਾਨ ਕਰਨ ਤੋਂ ਉਪਰੰਤ ਸ੍ਰੀ ਅੰਮ੍ਰਿਤਸਰ ਸਰੋਵਰ 'ਚ ਇਸ਼ਨਾਨ ਕੀਤਾ ਹੈ ਔਰ ਦਰਸ਼ਨ ਦਿਦਾਰੇ ਕਰਨ ਲਈ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਆਏ ਹਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰਨ ਕਰਕੇ ਦਰਬਾਰ ਸਾਹਿਬ ਨਮਸਕਾਰ ਕੀਤੀ ਹੈ। ਕੁਝ ਸਮਾਂ ਦਰਬਾਰ ਸਾਹਿਬ ਵਿੱਚ ਸੱਜ ਕੇ ਚਾਰ ਪ੍ਰਕਰਮਾਂ ਛੋਟੀਆਂ ਦਰਬਾਰ ਸਾਹਿਬ ਦੀਆਂ ਕੀਤੀਆਂ। ਪੁਲ ਦੇ ਰਸਤੇ ਵਾਪਸ ਦਰਸ਼ਨੀ ਡੋੜੀ 'ਤੇ ਆਏ ਨੇ, ਦਰਸ਼ਨੀ ਡੋੜੀ 'ਤੇ ਨਮਸਕਾਰ ਕੀਤੀ ਔਰ ਸਰੋਵਰ ਦੀ ਪ੍ਰਕਰਮਾ ਕਰਦਿਆਂ ਪਾਤਸ਼ਾਹ ਜੀ ਚੱਲ ਪਏ ਨੇ, ਜਿੱਥੇ ਇੱਕ ਵਿਖਾਵਾ ਕਰਨ ਵਾਲਾ ਕਰਮਕਾਂਡੀ ਪੰਡਿਤ ਆਪਣੀ ਪੂਜਾ ਦੀ ਸਮੱਗਰੀ ਦੇ ਸਮੇਤ ਬੈਠਾ ਸੀ। ਵਿਖਾਵਾ ਕਰਨ ਲਈ ਕਿ ਜਦੋਂ ਗੁਰਦੇਵ ਜੀ ਜਾਂ ਸੰਗਤ ਆਏਗੀ ਮੈਨੂੰ ਮੱਥਾ ਟੇਕਣਗੇ, ਮੇਰਾ ਸਨਮਾਨ ਹੋਵੇਗਾ। ਜਾਣੀ ਜਾਣ ਅੰਤਰਯਾਮੀ ਪਾਤਸ਼ਾਹ ਨੇ ਇਸ ਪੰਡਿਤ ਦਾ ਅਭਿਮਾਨ ਦੂਰ ਕਰਨੇ ਨਮਿਤ ਖੇਡ ਵਰਤਾਈ ਕੋਲੋਂ ਦੀ ਲੰਘ ਗਏ। ਪੰਡਿਤ ਦੇ ਮਨ ਵਿੱਚ ਬੜਾ ਰੰਜ ਰੋਸ ਆਇਆ। ਸਤਿਗੁਰੂ ਜੀ ਦੇ ਮਨ ਦਾ ਸ਼ੰਕਾ ਨਿਵਾਰਨ ਲਈ ਦੁਬਾਰਾ ਦੂਸਰੀ ਪ੍ਰਕਰਮਾ ਕਰਦਿਆਂ ਪਹੁੰਚੇ। ਪੁੱਛਿਆ, ਪੰਡਿਤ ਜੀ ਕਿਸ ਗੱਲ ਦੀ ਅਭਿਮਾਨ ਦੀ ਬਿਰਤੀ? ਕਹਿੰਦਾ, ਜੀ ਮੈਂ ਬ੍ਰਾਹਮਣ ਹੁੰਦਾ, ਤੁਸੀਂ ਖੱਤਰੀ ਹੋ। ਖੱਤਰੀਆਂ ਦਾ ਧਰਮ ਹੁੰਦਾ ਬ੍ਰਾਹਮਣ ਦੀ ਪੂਜਾ ਕਰਨੀ, ਤੁਸੀਂ ਮੇਰਾ ਸਨਮਾਨ ਨਹੀਂ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਸਾਹਮਣੇ ਸਾਲ ਗ੍ਰਾਮ ਰੱਖਿਆ ਪਰ ਤੁਹਾਡਾ ਮਨ ਕਿਤੇ ਹੋਰ ਧੰਦਿਆਂ ਵਿੱਚ ਭਟਕਦਾ ਫਿਰਦਾ ਹੈ, ਅਸੀਂ ਤੁਹਾਡਾ ਸਨਮਾਨ ਕਿਵੇਂ ਕਰਦੇ? ਨਾਲੇ ਕੇਵਲ ਬ੍ਰਾਹਮਣ ਹੋਣ ਨਾਲ ਸਨਮਾਨ ਨਹੀਂ ਹੁੰਦਾ, ਬ੍ਰਾਹਮਣ ਉਹ ਹੁੰਦਾ ਜਿਹੜਾ ਬ੍ਰਹਮ ਨੂੰ ਜਾਣ ਲਵੇ। ਜੇ ਬ੍ਰਹਮ ਨੂੰ ਜਾਣਿਆ ਨਹੀਂ ਤੇ ਫਿਰ ਕਾਹਦੇ ਬ੍ਰਾਹਮਣ? ਉਸ ਬ੍ਰਾਹਮਣ ਨਾਲ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਾਰਤਾਲਾਪ ਹੋ ਰਹੀ ਹੈ। ਉਹਦੇ ਭਲੇ ਲਈ ਗੁਰਦੇਵ ਜੀ ਨੇ ਦੋ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤੇ ਹਨ। ਗੁਰਬਾਣੀ ਵਿੱਚ ਉਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਪੰਚਮ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਘਰ ਕਾਰਜ ਕੂਰ ਪਸਾਰਾ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਪੱਥਰ ਤੁਸੀਂ ਸਾਹਮਣੇ ਰੱਖਿਆ ਸਾਲ ਗ੍ਰਾਮ ਦਾ, ਪੂਜਾ ਤੁਸੀਂ ਵਿਖਾਵੇ ਮਾਤਰ ਕਰ ਰਹੇ ਹੋ, ਮਨ ਤਾਂ ਤੁਹਾਡਾ ਘਰ ਦੇ ਝੂਠੇ ਪਸਾਰਿਆਂ ਵਿੱਚ ਫਸਿਆ ਹੋਇਆ।
ਮਨ ਤਾਂ ਫਸਾਏ ਜੰਜਾਰਾ।
ਜਿਹੜੇ ਘਰ ਦੇ ਕੰਮ ਧੰਦੇ ਨੇ, ਘਰ ਦੇ ਜੰਜਾਲ ਨੇ, ਤੁਹਾਡਾ ਮਨ ਉਹਨਾਂ ਵਿੱਚ ਫਸਿਆ, ਮਨ ਤੁਸੀਂ ਉੱਥੇ ਆਪਣਾ ਉਲਝਾਇਆ ਹੋਇਆ।
ਇਹ ਠਾਕੁਰ ਸੇਵਾ ਸਾਚੀ।
ਪਰਮੇਸ਼ਰ ਦੀ ਜਿਹੜੀ ਪੂਜਾ ਹੈ, ਠਾਕੁਰ ਜੀ ਦੀ ਜਿਹੜੀ ਪੂਜਾ ਹੈ, ਉਹ ਸੱਚੀ ਹੈ।
ਤਜ ਦਈ ਨਮਤ ਮਹਿਰਾਚੀ।
ਤੁਸੀਂ ਉਸ ਪੂਜਾ ਨੂੰ ਛੱਡ ਕੇ ਝੂਠੀ ਕਿਰਿਆ ਦੇ ਵਿੱਚ, ਝੂਠੇ ਕਰਮ ਕਾਂਡਾਂ ਦੇ ਵਿੱਚ, ਘਰ ਦੇ ਝੂਠੇ ਧੰਦਿਆਂ ਦੇ ਵਿੱਚ ਆਪਣੀ ਮਤ ਨੂੰ ਲਾਇਆ ਹੋਇਆ।
ਮਨ ਹੋਤ ਜੇ ਠਾਕੁਰ ਮਾਹੀ।
ਜੇ ਤੁਹਾਡਾ ਮਨ ਠਾਕੁਰ ਦੇ ਵਿੱਚ ਜੁੜਿਆ ਹੁੰਦਾ।
ਹਮ ਕਰਤ ਨਮੋ ਲਖ ਤਾਹੀ।
ਤੇ ਅਸੀਂ ਤੁਹਾਡਾ ਸਤਿਕਾਰ ਕਰਦੇ, ਪਰ ਤੁਸੀਂ ਤਾਂ ਠਾਕੁਰ ਵਿੱਚ ਮਨ ਜੋੜਿਆ ਹੀ ਨਹੀਂ, ਮਨ ਤਾਂ ਤੁਹਾਡਾ ਘਰ ਦੇ ਜੰਜਾਲਾਂ 'ਚ ਧੰਦਿਆਂ 'ਚ ਉਲਝਿਆ ਹੋਇਆ, ਕਿਵੇਂ ਅਸੀਂ ਤੁਹਾਡਾ ਸਨਮਾਨ ਕਰਦੇ, ਕਿਵੇਂ ਤੁਹਾਨੂੰ ਨਮਸਕਾਰ ਕਰਦੇ? ਤੁਹਾਡਾ ਸਨਮਾਨ ਤਾਂ ਕਰਦੇ ਜੇ ਤੁਸੀਂ ਠਾਕੁਰ ਜੀ ਦੀ, ਅਕਾਲ ਪੁਰਖ ਜੀ ਦੀ ਪੂਜਾ ਵਿੱਚ ਰਚੇ ਹੁੰਦੇ।
ਸਭ ਜਾਣ ਪਖੰਡ ਵਿਸਾਲਾ।
ਤੁਹਾਡਾ ਇਹ ਸਾਰਾ ਪਖੰਡ ਜਾਣਦਿਆਂ ਹੋਇਆ ਵੀ ਤੁਸੀਂ ਇਹ ਵਿਖਾਵਾ ਹੀ ਕਰ ਰਹੇ ਹੋ, ਇਹ ਪਖੰਡ ਹੀ ਕਰ ਰਹੇ ਹੋ, ਬਗਲੇ ਵਾਂਗੂ ਅੱਖਾਂ ਮੀਚ ਕੇ ਬੈਠੇ ਹੋ, ਮਨ ਤੁਹਾਡਾ ਕਪਟੀ ਹੈ, ਮਨ ਵਿੱਚ ਛਲ ਫਰੇਬ ਦੀ ਬਿਰਤੀ ਚੱਲ ਰਹੀ ਹੈ, ਤੁਹਾਡੇ ਇਸ ਵੱਡੇ ਭਾਰੀ ਪਖੰਡ ਨੂੰ ਜਾਣ ਕੇ।
ਹਮ ਚਲੇ ਗਏ ਤਿਸ ਕਾਲਾ।
ਅਸੀਂ ਉਸ ਵੇਲੇ ਤੁਹਾਡੇ ਕੋਲੋਂ ਦੀ ਲੰਘ ਗਏ, ਤੁਹਾਡੇ ਨੇੜੇ ਨਹੀਂ ਖਲੋਤੇ, ਪਰ ਤੁਹਾਡੇ ਮਨ 'ਚ ਰੋਸ ਆਇਆ, ਸ਼ੰਕਾ ਆਇਆ ਵੀ ਗੁਰੂ ਜੀ ਮੈਨੂੰ ਮਿਲੇ ਨਹੀਂ, ਇਸ ਕਰਕੇ ਅਸੀਂ ਦੁਬਾਰਾ ਪਰਿਕਰਮਾ ਕਰਦਿਆਂ ਤੁਹਾਡੇ ਕੋਲ ਆਏ ਹਾਂ ਵੀ ਤੁਹਾਡੇ ਮਨ ਦਾ ਭਰਮ ਕੱਢ ਦੇਈਏ, ਤੁਹਾਡੇ ਮਨ ਦੇ ਸ਼ੰਕੇ ਦੀ ਨਿਰਵਿਰਤੀ ਕਰ ਦਈਏ।
ਸੁਣ ਦਿਜਨੇ ਮਨ ਮੇ ਜਾਨੀ।
ਜਦੋਂ ਪੰਡਿਤ ਨੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਦੇ ਇਹ ਬਚਨ ਸੁਣੇ, ਸੁਣਦਿਆਂ ਸਾਰੇ ਨੇ ਆਪਣੇ ਮਨ ਵਿਚ ਜਾਣ ਲਿਆ, ਪੰਡਿਤ ਜੀ ਦੇ ਮਨ ਚ ਇਕਦਮ ਅਸਰ ਹੋਇਆ,
ਗੁਰਪੂਰਨ ਅਜ਼ਮਤ ਵਾਨੀ,
ਸਮਝ ਗਿਆ ਵੀ ਇਹ ਕੋਈ ਅਧੂਰੇ ਜਾਂ ਕੱਚੇ ਗੁਰੂ ਨਹੀਂ, ਇਹ ਅਜਮਤੀ ਕਲਾਵਾਨ ਪੂਰਨ ਵਲੀ ਸਾਹਿਬ ਹਨ, ਇਹ ਪੂਰਨ ਗੁਰੂ ਹਨ।
ਸਭ ਅੰਤਰ ਕੀ ਲਖ ਲੀਨੀ,
ਏਡੇ ਵੱਡੇ ਅੰਤਰ ਜਾਮੀ ਨੇ ਕਿ ਇਹਨਾਂ ਨੇ ਮੇਰੇ ਮਨ ਦੀ ਮੇਰੇ ਹਿਰਦੇ ਦੀ ਚਾਟੀ ਜਾਣ ਲਈ ਹੈ। ਜੋ ਮੇਰਾ ਮਨ ਸੋਚਦਾ ਸੀ, ਜੋ ਮੇਰੇ ਮਨ ਚ ਖਿਆਲ ਚੱਲ ਰਹੇ ਸਨ, ਇਹਨਾਂ ਨੇ ਜਾਣੀ ਜਾਣ ਸਤਿਗੁਰੂ ਜੀ ਨੇ ਉਸੇ ਵੇਲੇ ਜਾਣ ਲਏ ਨੇ, ਇਹ ਪੂਰਨ ਸਹਿਬ ਹਨ, ਪੂਰਨ ਵਲੀ ਗੁਰੂ ਹਨ।
ਅਬ ਬੰਧਨ ਤੋ ਨਹਿ ਕੀਨੀ,
ਕਦੇ ਇਹਨਾਂ ਨੇ ਮੇਰਾ ਸਨਮਾਨ ਨਹੀਂ ਕੀਤਾ, ਮੇਰੀ ਜਿਹੜੀ ਸਨਮਾਨ ਦੀ ਬਿਰਤੀ ਨਹੀਂ ਰੱਖੀ, ਕਿਉਂਕਿ ਮੈਂ ਵਿਖਾਵਾ ਕਰਦਾ ਸੀ।
ਇਹ ਕਰਹਿ ਮੋਹੇ ਕੱਲਿਆਨਾ,
ਪੰਡਿਤ ਜੀ ਚ ਉਸੇ ਵੇਲੇ ਸਮਝ ਗਏ ਵੀ ਇਹ ਉਹੀ ਗੁਰੂ ਨੇ ਜਿਹੜੇ ਮੇਰੀ ਕਲਿਆਣ ਕਰਨਗੇ, ਇਹੀ ਹੁਣ ਮੇਰਾ ਭਲਾ ਕਰਨਗੇ। ਪੂਰਨ ਗੁਰੂ ਦੇ ਹੱਥ ਹੁੰਦਾ ਗੁਰੂ ਖਾਲਸਾ ਜੀ ਜੀਵ ਦਾ ਉਧਾਰ ਕਰਨਾ, ਸੇਵਕ ਦਾ ਉਧਾਰ ਕਰਨਾ। ਅਧੂਰਾ ਕੱਚਾ ਗੁਰੂ ਜਿੱਥੇ ਆਪ ਡੁੱਬਦਾ, ਉੱਥੇ ਆਪਣੇ ਚੇਲਿਆਂ ਨੂੰ ਚਾਰ ਚਾਰ ਕੁੰਗਲਾਂ ਅੱਗੇ ਹੀ ਡੋਬਦਾ ਵੀ ਤੁਸੀਂ ਇੱਥੇ ਡੁੱਬੋ, ਮੈਂ ਤੁਹਾਡੇ ਤੋਂ ਪਹਿਲਾਂ ਡੁੱਬਿਆ ਹੋਇਆ। ਪੂਰਾ ਗੁਰੂ ਬਾਂਹ ਫੜ ਕੇ ਤਾਰ ਲੈਂਦਾ, ਕਿਉਂਕਿ ਪੂਰਾ ਗੁਰੂ ਆਪ ਮੁਕਤ ਹੈ, ਜਿਹੜਾ ਉਹਦੀ ਸ਼ਰਨ ਪੈ ਜੇ ਉਹਨੂੰ ਵੀ ਮੁਕਤੀ ਦਾ ਦਾਨ ਬਖਸ਼ ਦਿੰਦਾ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹੇ ਤਾਰੈ। ਪੰਡਿਤ ਜੀ ਉਸੇ ਵੇਲੇ ਸਮਝ ਗਏ ਇਹ ਪੂਰਨ ਗੁਰੂ ਨੇ ਪੰਜਵੇਂ ਪਾਤਸ਼ਾਹ, ਇਹ ਮੇਰਾ ਭਲਾ ਕਰਨਗੇ, ਮੇਰੀ ਕਲਿਆਣ ਕਰਨਗੇ।
ਸਿੱਖ ਬਣੋ ਗੁਰੂ ਅਗਵਾਨਾ,
ਮੈਂ ਹੁਣ ਇਹਨਾਂ ਦਾ ਸਿੱਖ ਬਣ ਜਾਵਾਂ, ਇਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਵਾਂ।
ਲਖ ਭਲੇ ਤਉ ਚਿਤ ਚਾਹੀ,
ਮਨ ਦੇ ਵਿੱਚ ਆਪਣੇ ਭਲੇ ਦੀ ਚਾਹਨਾ ਰੱਖੀ ਆ ਪੰਡਿਤ ਜੀ ਨੇ ਵੀ ਜੇ ਮੈਂ ਆਪਣਾ ਭਲਾ ਚਾਹੁੰਦਾ ਹਾਂ।
ਇਨ ਸੰਗ ਕਰੋ ਚਰਚਾਹੀ,
ਸੋਚਦਾ ਵੀ ਗੁਰੂ ਤਾਂ ਇਹਨਾਂ ਨੂੰ ਮੈਂ ਧਾਰਨ ਕਰਨਾ ਹੀ ਆ, ਪਹਿਲਾਂ ਥੋੜੀ ਜਿਹੀ ਚਰਚਾ ਹੀ ਕਰ ਲਵਾਂ ਇਹਨਾਂ ਨਾਲ, ਇਹਨਾਂ ਦੀ ਚਰਚਾ ਦੇ ਵਿੱਚੋਂ ਮੈਨੂੰ ਬਹੁਤ ਕੁਝ ਮਿਲੇਗਾ। ਜਦੋਂ ਇਹਨਾਂ ਦੇ ਨਾਲ ਮੈਂ ਸਵਾਲ ਜਵਾਬ ਕਰਾਂਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਚੋਂ ਮੈਨੂੰ ਬਹੁਤ ਕੁਝ ਹਾਸਲ ਹੋਵੇਗਾ, ਵਿਵੇਕ ਬੁੱਧੀ ਦਾ ਦਾਨ ਪ੍ਰਾਪਤ ਹੋਵੇਗਾ। ਪੰਡਿਤ ਜੀ ਸਮਝ ਤਾਂ ਗਏ ਵੀ ਇਹ ਪੂਰਨ ਗੁਰੂ ਨੇ, ਪਰ ਮਨ ਚ ਸੋਚਿਆ ਵੀ ਆਪਣੇ ਭਲੇ ਵਾਸਤੇ ਮੈਂ ਕੁਝ ਕ ਚਰਚਾ ਇਹਨਾਂ ਦੇ ਨਾਲ ਕਰਾਂ।
ਪੁਨ ਪੀਛੇ ਬਨ ਹਉ ਦਾਸਾ,
ਚਰਚਾ ਕਰਨ ਤੋਂ ਬਾਅਦ ਫਿਰ ਮੈਂ ਇਹਨਾਂ ਦਾ ਦਾਸ ਬਣਾਂਗਾ, ਫਿਰ ਮੈਂ ਇਹਨਾਂ ਦਾ ਸੇਵਕ ਬਣਾਂਗਾ।
ਕਿਮ ਲਖ ਕੈ ਬਾਕ ਪ੍ਰਕਾਸ਼ਾ,
ਇਹ ਤਾਂ ਆਪਣੇ ਮਨ ਵਿੱਚ ਜਾਣਦਿਆਂ ਉਸ ਵੇਲੇ ਪੰਡਿਤ ਜੀ ਬੋਲੇ,
ਮੁਝ ਬਿਖੈ ਤਾਂ ਅਵਗੁਣ ਜਾਨਾ।
ਕਹਿਣ ਲੱਗਾ ਗੁਰੂ ਜੀ, ਚਲੋ ਮੇਰੇ ਵਿੱਚ ਤਾਂ ਔਗਣ ਸੀ, ਤੁਸੀਂ ਕਹਿ ਦਿੱਤਾ ਵੀ ਮੇਰਾ ਮਨ ਨਹੀਂ ਸੀ ਇੱਥੇ, ਮੈਂ ਘਰ ਦੇ ਧੰਦਿਆਂ ਚ ਮਨ ਲਾਇਆ ਹੋਇਆ ਸੀ, ਮੇਰੇ ਵਿੱਚ ਤੁਸੀਂ ਸਮਝ ਲਿਆ ਵੀ ਮੇਰੇ ਚ ਔਗਣ ਹੈ।
ਕਿਮ ਠਾਕੁਰ ਕੋ ਨਹਿ ਮਾਨਾ,
ਪਰ ਮੇਰੇ ਸਾਹਮਣੇ ਸਾਲਗ੍ਰਾਮ ਜੀ ਪਏ ਨੇ ਠਾਕੁਰ ਜੀ, ਤੁਸੀਂ ਇਹਨਾਂ ਨੂੰ ਨਮਸਕਾਰ ਕਰ ਲੈਂਦੇ, ਤੁਸੀਂ ਠਾਕੁਰ ਜੀ ਦੀ ਪੂਜਾ ਕਿਉਂ ਨਹੀਂ ਕੀਤੀ, ਤੁਸੀਂ ਸਾਲਗ੍ਰਾਮ ਨੂੰ ਵੀ ਨਮਸਕਾਰ ਨਹੀਂ ਕੀਤੀ।
ਇਸ ਮਹਿ ਕਿਆ ਦੋਸ਼ ਪਛਾਨਾ,
ਤੁਸੀਂ ਸਾਲਗ੍ਰਾਮ ਦੇ ਵਿੱਚ ਕੀ ਦੋਸ਼ ਸਮਝਿਆ ਵੀ ਚਲੋ ਮੇਰੇ ਵਿੱਚ ਤਾਂ ਦੋਸ਼ ਹੈ ਵੀ ਤੁਸੀਂ ਮੇਰਾ ਸਨਮਾਨ ਤਾਂ ਨਹੀਂ ਕੀਤਾ, ਪਰ ਮੇਰੇ ਸਾਹਮਣੇ ਜਿਹੜੀ ਇਹ ਠਾਕੁਰ ਜੀ ਦੀ ਮੂਰਤ ਪਈ ਹੈ, ਸਾਲਗ੍ਰਾਮ ਪਿਆ, ਇਹਦੇ ਚ ਤੁਸੀਂ ਕੀ ਦੋਸ਼ ਵੇਖਿਆ ਵੀ ਤੁਸੀਂ ਇਹਦਾ ਵੀ ਪ੍ਰਣਾਮ ਨਮਸਕਾਰ ਨਹੀਂ ਕੀਤੀ, ਇਹਦਾ ਵੀ ਸਨਮਾਨ ਨਹੀਂ ਕੀਤਾ।
ਸੁਣ ਸਤਿਗੁਰ ਸ਼ਬਦ ਬਖਾਨਾ,
ਜਦੋਂ ਪੰਡਿਤ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ,
ਜਿਹ ਬਿਖੈ ਦੰਭ ਕੋ ਨਾਸ਼ਾ,
ਐਸਾ ਸ਼ਬਦ ਉਚਾਰਿਆ ਜਿਹਦੇ ਚ ਪਖੰਡ ਦਾ ਨਾਸ਼ ਕੀਤਾ ਸਤਿਗੁਰਾਂ ਨੇ, ਐਸਾ ਸ਼ਬਦ ਉਚਾਰਿਆ ਪੰਜਵੇਂ ਗੁਰਦੇਵ ਜੀ ਨੇ ਜਿਸ ਸ਼ਬਦ ਦੇ ਵਿੱਚ ਪਖੰਡ ਦਾ ਨਾਸ਼ ਹੈ।
ਵੱਡ ਠਾਕੁਰ ਰੂਪ ਪ੍ਰਕਾਸ਼ਾ,
ਇਸ ਪਾਵਨ ਸ਼ਬਦ ਵਿੱਚ ਅਸਲ ਠਾਕੁਰ ਦਾ ਰੂਪ ਦੱਸਿਆ, ਇੱਕ ਤਾਂ ਇਹ ਠਾਕੁਰ ਹੈ ਨਾ ਜਿਹੜਾ ਇਹਨਾਂ ਨੇ ਸਾਲਗ੍ਰਾਮ ਦੇ ਪੱਥਰ ਨੂੰ ਠਾਕੁਰ ਸਮਝਿਆ, ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਵਾਸਤਵਿਕ ਰੂਪ ਵਿੱਚ ਜਿਹੜਾ ਠਾਕੁਰ ਹੈ ਪਰਮੇਸ਼ਰ, ਉਹਦੇ ਰੂਪ ਦਾ ਪ੍ਰਕਾਸ਼ ਕੀਤਾ ਇਸ ਸ਼ਬਦ ਦੁਆਰਾ।
ਸ਼੍ਰੀ ਮੁਖ ਵਾਕ ਰਾਮ ਕਲੀ ਮਹੱਲਾ ਪੰਜਵਾ, ਮੁਖ ਤੇ ਪੜਤਾ ਟੀਕਾ ਸਹਿਤ।
ਰਾਮ ਕਲੀ ਰਾਗ ਹੈ ਪੰਚਮ ਪਾਤਸ਼ਾਹ। ਧੰਨ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ। ਮੁਖ ਤੇ ਪੜਤਾ ਟੀਕਾ ਸਹਿਤ। ਮਹਾਰਾਜ ਜੀ ਕਹਿੰਦੇ ਪੰਡਿਤ ਜੀ ਆਪਣੇ ਮੁਖ ਤੋਂ ਟੀਕਿਆਂ ਦੇ ਸਹਿਤ ਵਿਆਖਿਆ ਟੀਕੇ ਹੁੰਦੇ ਆ ਸ਼ਾਸਤਰਾਂ ਦੇ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਅੱਗੇ ਟੀਕੇ ਕੀਤੇ ਜਾਂਦੇ ਮਹਾਂਪੁਰਖਾਂ ਦੇ ਉਹਨਾਂ ਟੀਕਿਆਂ ਦਾ ਖੰਡਨ ਨਹੀਂ ਉਹਨਾਂ ਟੀਕਿਆਂ ਦੇ ਸਹਿਤ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਉਹਦੇ ਤੇ ਅਮਲ ਨਾ ਕਰਨ ਵਾਲਿਆਂ ਦਾ ਖੰਡਨ ਹੈ। ਸਾਹਿਬ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ। ਇਹ ਧਰਮ ਗ੍ਰੰਥ ਵੇਦ ਸ਼ਾਸਤਰ ਝੂਠੇ ਨਹੀਂ ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ। ਮਹਾਰਾਜ ਜੀ ਕਹਿੰਦੇ ਆਪਣੇ ਮੁੱਖ ਤੋਂ ਟੀਕਿਆਂ ਦੇ ਸਹਿਤ ਤੁਸੀਂ ਬਹੁਤ ਸਾਰੀ ਵਿਆਖਿਆ ਪੜ੍ਹੀ ਹੈ ਬਹੁਤ ਸਾਰੇ ਧਰਮ ਗ੍ਰੰਥ ਪੜ੍ਹੇ ਨੇ ਸ਼ਾਸਤਰਾਂ ਦਾ ਅਧਿਐਨ ਕੀਤਾ ਹੈ।
ਹਿਰਦੈ ਰਾਮ ਨਹੀਂ ਪੂਰਨ ਰਹਿਤ।
ਤੁਹਾਡੇ ਹਿਰਦੇ ਵਿੱਚ ਜੋ ਰਾਮ ਹੈ ਕਿਉਂਕਿ ਰਾਮ ਤਾਂ ਸਾਰਿਆਂ ਦੇ ਹਿਰਦੇ ਚ ਹੈ ਪਰਮੇਸ਼ਰ ਤਾਂ ਸਾਰਿਆਂ ਦੇ ਹਿਰਦਿਆਂ ਚ ਵਸਦਾ ਨਾ ਅਕਾਲ ਪੁਰਖ ਸਭ ਘਟਾਂ ਵਿੱਚ ਉਹਦਾ ਪ੍ਰਕਾਸ਼ ਹੈ। ਉਹ ਜਿਹੜਾ ਸਾਰਿਆਂ ਦੇ ਹਿਰਦਿਆਂ ਚ ਵਸਦਾ ਉਹਨੂੰ ਪ੍ਰਾਪਤ ਕਰਨ ਵਾਸਤੇ ਤੁਹਾਡੀ ਰਹਿਤ ਪੂਰਨ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੀ ਉਹ ਪਰਮੇਸ਼ਰ ਤਾਂ ਤੁਹਾਡੇ ਅੰਦਰ ਵਸਦਾ ਪਰ ਉਹਨੂੰ ਪ੍ਰਾਪਤ ਕਰਨ ਲਈ ਤੁਹਾਡੀ ਰਹਿਣੀ ਬਹਿਣੀ ਕੋਈ ਨਹੀਂ। ਰਹਿਣੀ ਬਹਿਣੀ ਝੂਠੀ ਹੈ ਤੁਹਾਡੀ ਕਰਮਕਾਂਡੀ ਕਿਰਿਆਵਾਂ ਦੇ ਵਿੱਚ ਉਲਝੇ ਹੋਏ ਹੋ ਪਖੰਡ ਕਰ ਰਹੇ ਹੋ। ਮਹਾਂਪੁਰਖ ਇਉਂ ਵੀ ਅਰਥ ਕਰਦੇ ਆ ਵੀ ਹਿਰਦੈ ਰਾਮ ਨਹੀਂ ਪੂਰਨ ਰਹਿਤ। ਜਿਹੜਾ ਨਹੀਂ ਸ਼ਬਦ ਹੈ ਦੋਵਾਂ ਪਾਸੇ ਲੱਗੇਗਾ ਦਿੱਲੀ ਦੀਪਕ ਨਿਆਏ। ਪੰਡਿਤ ਜੀ ਤੁਹਾਡੇ ਹਿਰਦੇ ਚ ਰਾਮ ਦਾ ਨਾਮ ਨਹੀਂ ਹੈ ਔਰ ਨਾ ਹੀ ਤੁਹਾਡੀ ਕੋਈ ਪੂਰਨ ਰਹਿਤ ਹੈ। ਖਾਲਸਾ ਜੀ ਜਦੋਂ ਸਿੱਖ ਦੀ ਰਹਿਤ ਬਰਹਿਤ ਢਿੱਲੀ ਮਿੱਠੀ ਮੱਠੀ ਹੋ ਜਾਏ ਨਾ ਉਦੋਂ ਫਿਰ ਗੁਰੂ ਖਾਲਸਾ ਜੀ ਬਹੁਤ ਸਾਰੀਆਂ ਅੱਧੀਆਂ ਵਿਆਧੀਆਂ ਉਪਾਧੀਆਂ ਘੇਰ ਲੈਂਦੀਆਂ ਹਨ। ਗੁਰੂ ਕਾ ਸਿੱਖ ਰਹਿਤ ਬਹਿਤ ਵਿੱਚ ਪਰਪੱਕ ਰਹੇ ਜਿਹੜੀ ਗੁਰੂ ਸਾਹਿਬ ਨੇ ਦੱਸੀ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ। ਰਹਿਤ ਬਿਨਾਂ ਨਾ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ। ਜੇ ਰਹਿਤ ਨਹੀਂ ਗੁਰੂ ਕੇ ਸਿੱਖ ਦੀ ਪੰਜਾਂ ਕੱਕਿਆਂ ਦੀ ਮਰਿਆਦਾ ਨਹੀਂ ਰੱਖਦਾ ਖਾਣ ਦੀ ਮਰਿਆਦਾ ਨਹੀਂ ਰੱਖਦਾ ਵੇਖਣ ਦੀ ਮਰਿਆਦਾ ਨਹੀਂ ਰੱਖਦਾ ਬੋਲਣ ਦੀ ਮਰਿਆਦਾ ਨਹੀਂ ਰੱਖਦਾ ਹੱਥਾਂ ਦੇ ਨਾਲ ਕਿਹੜੀਆਂ ਕਿਰਿਆਵਾਂ ਕਰਨੀਆਂ ਨੇ ਉਹਦੀ ਕੋਈ ਮਰਿਆਦਾ ਨਹੀਂ ਰੱਖਦਾ। ਇਹ ਹਰ ਤਰ੍ਹਾਂ ਦੀ ਮਰਿਆਦਾ ਗੁਰਦੇਵ ਨੇ ਸਾਨੂੰ ਵੇਖਣ ਦੀ ਵੀ ਰਹਿਤ ਦੱਸੀ ਹੈ ਸੁਣਨਾ ਕੀ ਆ ਉਹਦੀ ਵੀ ਰਹਿਤ ਦੱਸੀ ਮਰਿਆਦਾ ਦੱਸੀ ਵੀ ਕੀ ਸੁਣਨਾ। ਇਹ ਸਰਵਣੋ ਮੇਰੇ ਹੋ ਸੱਚਾ ਸੁਣਨਾ ਨੋ ਬਿਠਾਏ। ਰਸਨਾ ਦੀ ਮਰਿਆਦਾ ਵੀ ਕਿਹੜੀ ਚੀਜ਼ ਖਾਣੀ ਹੈ ਕਿਹੜੀ ਨਹੀਂ ਖਾਣੀ ਕੀ ਬੋਲਣਾ ਕੀ ਨਹੀਂ ਬੋਲਣਾ। ਇਸੇ ਤਰ੍ਹਾਂ ਸਰੀਰ ਦੀਆਂ ਇੰਦਰੀਆਂ ਦੀ ਸਾਰਿਆਂ ਦੀ ਰਹਿਤ ਸਤਿਗੁਰੂ ਜੀ ਨੇ ਸਾਨੂੰ ਦੱਸੀ ਹੈ। ਪੰਜਾਂ ਕੱਕਿਆਂ ਦੀ ਰਹਿਤ ਦੱਸੀ ਹੈ ਸਾਬਤ ਸੂਰਤ ਰਹਿਣਾ ਪੰਜਾਂ ਕਕਾਰਾਂ ਦੇ ਸਹਿਤ ਜਦੋਂ ਗੁਰੂ ਕੀ ਖੰਡੇ ਦੀ ਪੋਲ ਛਕਣੀ ਹੈ ਤਾਂ ਉਸ ਵੇਲੇ ਰਹਿਤ ਬਹਿਤ ਚ ਪੱਕੇ ਰਹਿਣਾ ਪੰਜਾਂ ਕੱਕਿਆਂ ਦੀ ਮਰਿਆਦਾ ਰੱਖਣੀ ਹੈ ਕੇਸਾਂ ਦਾ ਸਤਿਕਾਰ ਰੱਖਣਾ ਕੰਘਾ ਰੱਖਣਾ ਕੇਸਾਂ ਵਿੱਚ ਕੰਘਾ ਫੇਰਨਾ ਔਰ ਇਸੇ ਤਰ੍ਹਾਂ ਕਿਰਪਾਨ ਗਾਤਰੇ ਰੱਖਣੀ ਹੈ ਤੇੜ ਕਛਹਿਰਾ ਧਾਰਨ ਕਰਨਾ ਹੱਥ ਚ ਕੜਾ ਰੱਖਣਾ। ਉੱਥੇ ਇਹਨਾਂ ਦੇ ਨਾਲ ਜਿਹੜੀਆਂ ਤ੍ਰਿਵਿਧ ਭਾਤ ਬਿਰਤੀਆਂ ਜੁੜੀਆਂ ਹੋਈਆਂ ਵੀ ਕੜਾ ਜਿਹੜਾ ਉਹ ਚੇਤੇ ਕਰਾਉਂਦਾ ਵੀ ਇਹਦੇ ਨਾਲ ਕਿਸੇ ਦਾ ਬੁਰਾ ਨਹੀਂ ਕਰਨਾ ਹੱਥ ਨਾਲ ਕਿਸੇ ਪਰਾਈ ਵਸਤੂ ਨੂੰ ਨਹੀਂ ਛੂਹਣਾ। ਨੇਤਰਾਂ ਵਿੱਚ ਪਾਏ ਹੋਏ ਪੰਜ ਅੰਮ੍ਰਿਤ ਦੇ ਜਿਹੜੇ ਚੂਲੇ ਨੇ ਉਹ ਦੱਸਦੇ ਆ ਵੀ ਇਹਨਾਂ ਨੇਤਰਾਂ ਦੇ ਨਾਲ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਉਹ ਇਹ ਦੱਸਦੇ ਆ ਵੀ ਇਹਨਾਂ ਨੇਤਰਾਂ ਨਾਲ ਇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ। ਇਸੇ ਤਰ੍ਹਾਂ ਕੰਘਾ ਜਿਹੜਾ ਹੈ ਉਹ ਮਾੜੇ ਭੈੜੇ ਫੁਰਨਿਆਂ ਨੂੰ ਜਿਵੇਂ ਕੰਘੇ ਦੇ ਨਾਲ ਕੇਸ ਜਿਹੜੇ ਰੋਮ ਟੁੱਟ ਜਾਂਦੇ ਆ ਸੀਸ ਨਾਲੋਂ ਉਹ ਵੱਖਰੇ ਹੋ ਜਾਂਦੇ ਆ। ਏਦਾਂ ਮਨ ਵਿੱਚ ਸ਼ਬਦ ਦਾ ਕੰਘਾ ਫੇਰ ਕੇ ਮਨ ਦੀਆਂ ਸਾਰੀਆਂ ਭੈੜੀਆਂ ਬਿਰਤੀਆਂ ਨੂੰ ਤਿਆਗਣਾ। ਤੋ ਗੁਰੂ ਖਾਲਸਾ ਜੀ ਇਹ ਰਹਿਤ ਗੁਰੂ ਸਾਹਿਬ ਜੀ ਨੇ ਦੱਸੀ ਹੈ। ਅੱਜ ਸਾਡੇ ਨਾ ਖਾਣ ਦੀ ਮਰਿਆਦਾ ਰਹੀ ਹੈ ਨਾ ਵੇਖਣ ਦੀ ਨਾ ਬੋਲਣ ਦੀ ਨਾ ਸਵਣ ਦੀ ਨਾ ਕੋਈ ਹੋਰ ਕਿਰਿਆਵਾਂ ਦੀ ਸਭ ਆਪ ਹੁਦਰੀਆਂ ਬਿਰਤੀਆਂ ਪਿੱਛੇ ਲੱਗ ਕੇ ਟੁਰੇ ਹੋਏ ਹੈ। ਪੁਰਾਤਨ ਗੁਰੂ ਕੇ ਸਿੱਖ ਹੁਣ ਵੀ ਬਹੁਤ ਸਾਰੇ ਹੈਣ ਜਿਹੜੇ ਮਰਿਆਦਾ ਵਿੱਚ ਰਹਿਣੀ ਬਹਿਣੀ ਵਿੱਚ ਪ੍ਰਪੱਖ ਰਹਿੰਦੇ, ਕਦੇ ਮਹਾਰਾਜ ਜੀ ਦੀ ਦੱਸੀ ਰਹਿਤ ਮਰਿਆਦਾ ਤੋਂ, ਪਾਤਸ਼ਾਹ ਦੀ ਦੱਸੀ ਰਹਿਣੀ ਬਹਿਣੀ ਤੋਂ ਢਿੱਲੇ ਨਹੀਂ ਪੈਂਦੇ। ਤੋ ਪੰਡਿਤ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ, ਪੰਡਿਤ ਜੀ ਨਾ ਤੁਹਾਡੇ ਹਿਰਦੇ ਚ ਰਾਮ ਦਾ ਨਾਮ ਹੈ ਤੇ ਨਾ ਹੀ ਤੁਹਾਡੀ ਕੋਈ ਰਹਿਤ ਹੈ, ਰਹਿਣੀ ਬਹਿਣੀ ਕੋਈ ਨਹੀਂ ਹੈ, ਵਿਖਾਵੇ ਵਾਸਤੇ ਤੁਸੀਂ ਜੋ ਮਰਜ਼ੀ ਕਰੀ ਜਾਂਦੇ ਹੋ, ਪਰ ਅੰਦਰ ਦੀ ਰਹਿਤ ਕੋਈ ਨਹੀਂ ਤੁਹਾਡੀ। ਹਾਂਜੀ,
ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ,
ਪੰਡਿਤ ਜੀ ਉਪਦੇਸ਼ ਕਰ ਕਰਕੇ ਲੋਕਾਂ ਨੂੰ ਤਾਂ ਦ੍ਰਿੜ ਕਰਾਉਂਦੇ, ਏਦਾਂ ਕਰਿਆ ਕਰੋ, ਏਦਾਂ ਨਾ ਕਰਿਆ ਕਰੋ, ਆਪ ਸਭ ਕੁਝ ਕਰੀ ਜਾਂਦੇ ਹੋ, ਉਪਦੇਸ਼ ਕਰਕੇ ਲੋਕਾਂ ਨੂੰ ਦ੍ਰਿੜ ਕਰਾਉਂਦੇ ਹੋ ਮਰਿਆਦਾ। ਸਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ। ਸ਼ਾਸਤਰ ਵੇਦ ਆਦਿਕ ਧਰਮ ਗ੍ਰੰਥਾਂ ਨੂੰ ਪੜ੍ਹ ਕੇ ਖਲੋ ਖਲੋ ਕੇ ਵਿਆਖਿਆ ਕਰ ਕਰ ਲੋਕਾਂ ਨੂੰ ਸੁਣਾਉਂਦੇ ਜੇ, ਪਰ ਆਪ ਤੁਹਾਡੇ ਕਰਮ ਜਿਹੜੇ ਨੇ ਉਹ ਸੰਸਾਰੀ ਨੇ, ਵਿਕਾਰੀ ਨੇ, ਆਪ ਤੁਸੀਂ ਉਹਨਾਂ ਮਾੜੇ ਭੈੜੇ ਕਰਮਾਂ ਚ ਪ੍ਰਵਿਰਤ ਹੋ ਰਹੇ ਹੋ। ਤੋ ਪੰਡਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ, ਪੰਡਿਤ ਜੀ ਉਪਦੇਸ਼ ਕਰ ਕਰਕੇ ਲੋਕਾਂ ਨੂੰ ਦ੍ਰਿੜ ਕਰਾਉਂਦੇ ਜੇ ਵੀ ਲੋਕ ਇਹ ਕੰਮ ਕਰਨ, ਆਪ ਤੁਸੀਂ ਉਹ ਕਰੀ ਜਾਂਦੇ ਹੋ। ਹਾਂਜੀ,
ਆਪਣਾ ਕਹਿਆ ਆਪਣਾ ਕਮਾਵੇ,
ਜਿਹੜਾ ਆਪਣਾ ਕਿਹਾ ਉਹ ਆਪ ਹੀ ਨਹੀਂ ਕਮਾਉਂਦੇ, ਤੁਸੀਂ ਜੋ ਆਪ ਕਹਿ ਰਹੇ ਹੋ ਆਪ ਹੀ ਨਹੀਂ ਕਮਾਉਂਦੇ। ਇੱਕ ਪਾਸੇ ਕਹੀ ਜਾਂਦੇ ਹੋ ਆਹ ਕੰਮ ਨਾ ਕਰੋ, ਉੱਥੇ ਉਹੀ ਕੰਮ ਆਪ ਕਰੀ ਜਾਂਦੇ ਹੋ, ਫਿਰ ਦੱਸੋ ਭਾਈ ਕਿਵੇਂ ਅਸਰ ਹੋਵੇ। ਕਹਿੰਦੇ ਇੱਕ ਮਹਾਤਮਾ ਦੇ ਪਾਸ ਇੱਕ ਮਾਈ ਆਪਣੇ ਬੱਚੇ ਨੂੰ ਲੈ ਕੇ ਆਈ, ਕਹਿਣ ਲੱਗੀ, ਸੰਤ ਜੀ ਇਹ ਬੱਚਾ ਗੁੜ ਬੜਾ ਖਾਂਦਾ ਹੈ ਤੇ ਇਹਨੂੰ ਤੁਸੀਂ ਸਮਝਾਓ ਵੀ ਇਹ ਗੁੜ ਨਾ ਖਾਇਆ ਕਰੇ ਬਹੁਤਾ। ਸੰਤ ਜੀ ਚੁੱਪ ਕਰ ਗਏ, ਕਹਿਣ ਲੱਗੇ, ਬੀਬਾ ਪੰਜ ਸੱਤ ਦਿਨਾਂ ਬਾਅਦ ਆਵੀਂ। ਉਹ ਮਾਈ ਬੜੀ ਹੈਰਾਨ ਹੋਈ ਵੀ ਇੰਨਾ ਹੀ ਕਹਿਣਾ ਬੱਚੇ ਨੂੰ ਵੀ ਗੁੜ ਨਾ ਖਾਇਆ ਕਰ, ਕਦੇ ਕਦੇ ਖਾ ਲਿਆ ਕਰ, ਬਹੁਤਾ ਨਾ ਖਾਇਆ ਕਰ, ਤੇ ਇੰਨੀ ਗੱਲ ਕਹਿਣ ਲਈ ਹਫ਼ਤਾ ਉਡੀਕ ਕਰਾਉਣੀ ਹੈ। ਹਫ਼ਤੇ ਬਾਅਦ ਫਿਰ ਆਈ ਤੇ ਮਹਾਂਪੁਰਖ ਉਹ ਸੰਤ ਜੀ ਕਹਿਣ ਲੱਗੇ ਉਸ ਬੱਚੇ ਨੂੰ ਵੇਖ ਕੇ, ਬੇਟਾ ਗੁੜ ਨਾ ਬਹੁਤਾ ਖਾਇਆ ਕਰ। ਮਾਈ ਕਹਿਣ ਲੱਗੀ ਵੀ ਇਹ ਗੱਲ ਤੁਸੀਂ ਅੱਜ ਕਹੀ, ਉਦੋਂ ਵੀ ਕਹਿ ਸਕਦੇ ਸੀ ਹਫ਼ਤਾ ਪਹਿਲਾਂ। ਸੰਤ ਕਹਿਣ ਲੱਗੇ, ਬੀਬਾ ਉਦੋਂ ਮੈਂ ਆਪ ਬਹੁਤਾ ਖਾਂਦਾ ਸੀ, ਜਦੋਂ ਮੈਂ ਆਪ ਖਾਂਦਾ ਸੀ ਇਹਨੂੰ ਕਿਵੇਂ ਕਹਿੰਦਾ ਵੀ ਤੂੰ ਨਾ ਖਾਇਆ ਕਰ, ਹੁਣ ਇੱਕ ਹਫ਼ਤਾ ਹੋ ਗਿਆ ਮੈਨੂੰ ਛੱਡੇ ਨੂੰ ਤੇ ਤਾਂ ਇਹਨੂੰ ਕਹਿਣਾ ਵੀ ਤੂੰ ਵੀ ਨਾ ਖਾਇਆ ਕਰ। ਇਹ ਹੁੰਦੀ ਆ ਖਾਲਸਾ ਜੀ ਗੁਰਮੁਖ ਦੀ ਕਰਨੀ, ਮਨਮੁਖ ਦੀ ਕਰਨੀ ਹੁੰਦੀ ਆ ਵੀ ਦੂਜੇ ਨੂੰ ਕਹਿ ਦੇਣਾ ਵੀ ਆਹ ਨਾ ਕਰੋ ਤੇ ਆਪ ਉਹ ਕਰੀ ਜਾਂਦੇ ਆ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਉਪਦੇਸ਼ ਕਰ ਕਰਕੇ ਲੋਕਾਂ ਨੂੰ ਤਾਂ ਦ੍ਰਿੜ ਕਰਾਉਂਦੇ ਹੋ, ਆਪਣਾ ਕਹਿਆ ਆਪ ਨਾ ਕਮਾਵੇ, ਜਿਹੜਾ ਆਪਣਾ ਕਿਹਾ ਹੋਇਆ ਉਹਦੀ ਆਪ ਕਮਾਈ ਨਹੀਂ ਕਰਦੇ, ਆਪ ਉਹਦਾ ਅਭਿਆਸ ਨਹੀਂ ਕਰਦੇ।
ਪੰਡਿਤ ਵੇਦ ਵਿਚਾਰ ਪੰਡਿਤ,
ਪੰਡਿਤ ਜੀ ਜਿਹੜੇ ਵੇਦ ਪੜ੍ਹੇ ਆ, ਧਰਮ ਗ੍ਰੰਥ ਪੜ੍ਹੇ ਨੇ ਤੁਸੀਂ, ਉਹ ਕੇਵਲ ਪੜ੍ਹਨ ਤੱਕ ਹੀ ਨਾ ਸੀਮਿਤ ਰਹੋ, ਉਹਨਾਂ ਨੂੰ ਵਿਚਾਰੋ ਵੀ ਉਹ ਕਹਿੰਦੇ ਕੀ ਨੇ, ਉਹਨਾਂ ਦੀ ਵਿਚਾਰ ਵੀ ਕਰੋ ਵੀ ਉਹ ਧਰਮ ਗ੍ਰੰਥ ਕੀ ਕਹਿੰਦੇ ਨੇ, ਉਹਨਾਂ ਵਿੱਚ ਮਹਾਂਪੁਰਖਾਂ ਰਿਸ਼ੀਆਂ ਮੁਨੀਆਂ ਤਪਸਵੀਆਂ ਦੇ ਕੀ ਬੋਲ ਨੇ, ਉਹਨਾਂ ਦੀ ਵਿਚਾਰ ਕਰੋ।
ਮਨ ਕਾ ਕ੍ਰੋਧ ਨਿਵਾਰ ਪੰਡਿਤ,
ਪੰਡਿਤ ਜੀ ਮਨ ਚ ਤੁਸੀਂ ਬੜਾ ਕ੍ਰੋਧ ਕੀਤਾ, ਇਹ ਕ੍ਰੋਧ ਛੱਡੋ ਆਪਣੇ ਹਿਰਦੇ, ਕਿਉਂਕਿ ਪੰਡਿਤ ਨੇ ਗੁੱਸਾ ਬੜਾ ਕੀਤਾ ਨਾ ਵੀ ਪੰਜਵੇਂ ਪਾਤਸ਼ਾਹ ਕੋਲੋਂ ਲੰਘ ਗਏ, ਵੀ ਇਹਨਾਂ ਨੂੰ ਗੁਰੂ ਬਣਨ ਦਾ ਅਭਿਮਾਨ ਹੈ, ਮੇਰਾ ਸਨਮਾਨ ਨਹੀਂ ਕੀਤਾ। ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਮਨ ਦਾ ਕ੍ਰੋਧ ਨਿਵਾਰੋ, ਮਨ ਦਾ ਜਿਹੜਾ ਗੁੱਸਾ ਹੈ, ਮਨ ਦਾ ਜਿਹੜਾ ਕ੍ਰੋਧ ਹੈ, ਇਹਦੀ ਨਿਰਵਿਰਤੀ ਕਰੋ।
ਰਹਾਓ ਆਗੈ ਰਾਖਿਓ ਸਾਲ ਗਿਰਾਮ,
ਪਾਤਸ਼ਾਹ ਕਹਿੰਦੇ ਪੰਡਿਤ ਜੀ ਸਾਹਮਣੇ ਤੁਸੀਂ ਸਾਲ ਗ੍ਰਾਮ ਰੱਖਿਆ, ਜਿਸ ਸਾਲ ਗ੍ਰਾਮ ਨੂੰ ਤੁਸੀਂ ਠਾਕੁਰ ਜੀ ਕਹਿ ਕੇ ਪੂਜਦੇ ਹੋ, ਉਹ ਸਾਲ ਗ੍ਰਾਮ ਜਿਹੜਾ ਗੰਢਕਾ ਨਦੀ ਚੋਂ ਨਿਕਲਦਾ ਉਹ ਤੁਸੀਂ ਆਪਣੇ ਅੱਗੇ ਰੱਖਿਆ ਹੋਇਆ।
ਮਨ ਕੀਨੋ ਦਹਿ ਦਿਸ ਬਿਸਰਾਮ,
ਔਰ ਆਪਣੇ ਮਨ ਨੂੰ ਦਸਾਂ ਦਿਸ਼ਾਵਾਂ ਚ ਭਟਕਾਈ ਫਿਰਦੇ ਹੋ, ਸਾਲਗ੍ਰਾਮ ਸਾਹਮਣੇ ਰੱਖਿਆ ਉੱਥੇ ਨਹੀਂ ਮਨ ਲਾਇਆ, ਮਨ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਾ ਰਹੇ ਹੋ, ਕਦੇ ਕਿਤੇ ਭਜਦਾ ਮਨ, ਕਦੇ ਕੋਈ ਫੁਰਨਾ ਕਰਦਾ, ਮਨ ਨੂੰ ਦਸਾਂ ਦਿਸ਼ਾਵਾਂ ਦੇ ਵਿੱਚ ਭਰਮਾ ਰਹੇ ਹੋ।
ਤਿਲਕ ਚਰਾਵੇ ਪਾਈ ਪਾਏ,
12 ਤਿਲਕ ਲਾਏ ਨੇ ਸਰੀਰ ਦੇ ਉੱਤੇ, ਤੇ ਬਾਰ ਬਾਰ ਝੁੱਕ ਝੁੱਕ ਕੇ ਸਾਲਗ੍ਰਾਮ ਦੇ ਪੈਰੀ ਪੈਂਦੇ ਜੇ ਮੱਥਾ ਟੇਕਦੇ ਜੇ ਇਹ ਤਾਂ ਵਿਖਾਵਾ ਹੀ ਕਰ ਰਹੇ ਹੋ ਨਾ ਪੰਡਿਤ ਜੀ, ਮਨ ਤਾਂ ਹੈ ਨਹੀਂ ਤੁਹਾਡਾ ਇੱਥੇ, ਤਿਲਕ ਲਾਏ ਨੇ ਸਰੀਰ ਤੇ ਔਰ ਕੇਵਲ ਪਾਈ ਪਾਏ ਦਾ ਮਤਲਬ ਹੈ ਝੁੱਕ ਝੁੱਕ ਕੇ ਪ੍ਰਣਾਮਾ ਕਰ ਰਹੇ ਹੋ।
ਲੋਕ ਪਚਾਰਾ ਅੰਧ ਕਮਾਏ,
ਆਨੀ ਕਮਾ ਰਹੇ ਹੋ ਕਿਉਂਕਿ ਲੋਕਾਂ ਨੂੰ ਪਚਾਰਨ ਲਈ ਕਰ ਰਹੇ ਹੋ ਕਿ ਲੋਕ ਪਰਚ ਜਾਣ ਵੇਖ ਕੇ ਆਖਣ ਵਾਹ ਜੀ ਵਾਹ, ਪੰਡਿਤ ਜੀ ਤਾਂ ਬੜੇ ਧਰਮੀ ਨੇ, ਪੰਡਿਤ ਜੀ ਤਾਂ ਬੜੀ ਪੂਜਾ ਕਰਦੇ ਨੇ, ਪੰਡਿਤ ਜੀ ਤਾਂ ਠਾਕੁਰ ਜੀ ਦਾ ਇਸ਼ਨਾਨ ਕਰਾ ਕੇ ਬੜੀ ਪੂਜਾ ਕਰਦੇ ਬਾਰਾਂ ਤਿਲ। ਮਹਾਰਾਜ ਜੀ ਕਹਿੰਦੇ ਲੋਕਾਂ ਨੂੰ ਪਰਚਾਉਣ ਲਈ ਇਹ ਅੰਨ ਕਮਾ ਰਹੇ ਹੋ। ਯਾਦ ਰੱਖਿਓ ਜਦੋਂ ਲੇਖਾ ਦੇਣਾ ਉਦੋਂ ਇਹਨਾਂ ਲੋਕਾਂ ਨੇ ਸਾਥ ਨਹੀਂ ਹੋਣਾ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਕਹਿੰਦੇ ਆਪਣਾ ਧਰਮ ਗਵਾ ਰਹੇ ਹੋ ਇਹਨਾਂ ਦੁਨੀਆਂ ਦੇ ਪਿੱਛੇ ਲੱਗ ਕੇ, ਇਹ ਦੁਨੀਆਂ ਨੇ ਨਾਲ ਨਹੀਂ ਚੱਲਣਾ। ਕਿਉਂ ਗਾਫਲ ਬਣ ਕੇ ਆਪਣੇ ਪੈਰਾਂ ਤੇ ਆਪਣੇ ਆਪ ਹੀ ਹੱਥੀਂ ਕੁਹਾੜਾ ਮਾਰ ਕੇ ਆਪਣੇ ਆਪ ਨੂੰ ਲੰਗੜਾ ਕਰ ਰਹੇ। ਇਸ ਕਰਕੇ ਪੰਡਿਤ ਜੀ ਲੋਕਾਂ ਨੂੰ ਪਚਾਰਨ ਲਈ ਇਹ ਅੰਨ ਕਮਾ ਰਹੇ ਹੋ।
ਖੱਟ ਕਰਮਾ ਅਰ ਆਸਣ ਧੋਤੀ,
ਖੱਟ ਕਰਮੀ ਹੋ। ਛੇ ਕਰਮ ਹੁੰਦੇ ਬ੍ਰਾਹਮਣ ਦੇ, ਜਿਵੇਂ ਇਹਨਾਂ ਨੇ ਧਾਰਨਾ ਬਣਾਈ ਪੰਡਿਤਾਂ ਨੇ ਬ੍ਰਾਹਮਣਾਂ ਨੇ ਵੀ ਛੇ ਬ੍ਰਾਹਮਣ ਦੇ ਕਰਮ ਨੇ, ਚਾਰ ਖੱਤਰੀ ਦੇ ਨੇ, ਸ਼ੂਦਰ ਦੇ ਵੈਸ਼ ਦੇ ਦੋ ਨੇ ਤੇ ਸ਼ੂਦਰ ਦਾ ਇੱਕ ਹੈ। ਜਿਹੜੇ ਬ੍ਰਾਹਮਣ ਦੇ ਚਾਰ ਛੇ ਕਰਮ ਨੇ, ਵਿਦਿਆ ਪੜ੍ਹਨੀ, ਦੂਜਾ ਵਿਦਿਆ ਪੜ੍ਹਾਉਣੀ, ਤੀਜਾ ਯੱਗ ਕਰਨਾ, ਚੌਥਾ ਯੱਗ ਕਰਾਉਣਾ, ਪੰਜਵਾਂ ਦਾਨ ਕਰਨਾ, ਛੇਵਾਂ ਦਾਨ ਲੈਣਾ। ਜਿਹੜਾ ਖੱਤਰੀ ਹੈ ਉਹਦੇ ਚਾਰ ਕਰਮ ਦੱਸਦੇ ਨੇ ਵੀ ਉਹ ਕੇਵਲ ਪੜ੍ਹ ਸਕਦਾ ਵੇਦ, ਪੜ੍ਹਾ ਨਹੀਂ ਸਕਦਾ, ਫਿਰ ਉਹ ਯੱਗ ਕਰ ਸਕਦਾ ਕਰਾ ਨਹੀਂ ਸਕਦਾ, ਦਾਨ ਦੇ ਸਕਦਾ ਲੈ ਨਹੀਂ ਸਕਦਾ, ਫਿਰ ਪੂਜਾ ਆਦਿਕ ਕਰਨੀ। ਇਸੇ ਤਰ੍ਹਾਂ ਸ਼ੂਦਰ ਦਾ ਅਖੀਰ 'ਚ ਜਾ ਕੇ ਕੋਈ ਧਰਮ ਰਹਿ ਜਾਂਦਾ ਸੇਵਾ ਕਰਨ ਦਾ, ਨੌਕਰੀ ਚਾਕਰੀ ਕਰੇ। ਪਰ ਗੁਰਦੇਵ ਜੀ ਨੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰਾਂ ਵਾਸਤੇ ਸਾਂਝਾ ਉਪਦੇਸ਼ ਦਿੱਤਾ। ਜਿਹੜਾ ਬ੍ਰਾਹਮਣ ਲਈ ਆ ਉਹੀ ਸ਼ੂਦਰ ਵਾਸਤੇ ਆ, ਜਿਹੜਾ ਸ਼ੂਦਰ ਲਈ ਉਹੀ ਬ੍ਰਾਹਮਣ ਵਾਸਤੇ ਆ। ਪਾਤਸ਼ਾਹ ਦੀ ਦ੍ਰਿਸ਼ਟੀ 'ਚ ਸਾਰੇ ਹੀ ਸਮਾਨ ਨੇ। ਮਹਾਰਾਜ ਜੀ ਕਹਿੰਦੇ ਖੱਟ ਕਰਮ ਕਰਦੇ ਹੋ ਤੁਸੀਂ, ਖੱਟ ਦਾ ਮਤਲਬ ਹੁੰਦਾ ਛੇ, ਫਿਰ ਆਸਣ ਵੀ ਲਾਉਂਦੇ ਹੋ, ਤੇੜ ਤੁਸੀਂ ਧੋਤੀ ਵੀ ਕਖਾ ਕੇ ਬੱਧੀ ਹੋਈ ਹੈ।
ਪਾਗਠ ਗ੍ਰਹੇ ਪੜੈ ਨਿਤ ਪੋਥੀ,
ਔਰ ਜਿਹੜੀਆਂ ਇਹ ਧਾਰਮਿਕ ਪੋਥੀਆਂ ਨੇ ਸ਼ਾਹੂਕਾਰਾਂ ਦੇ ਘਰ ਜਾ ਕੇ ਪੜ੍ਹਦੇ, ਕੋਈ ਗਰੀਬੜਾ ਕਹਿ ਦੇ ਉਹਦੇ ਜਾਂਦੇ ਨਹੀਂ, ਕਿਉਂਕਿ ਪਤਾ ਵੀ ਉਹਨੇ ਦਕਸ਼ਣਾ ਨਹੀਂ ਦੇਣੀ। ਸ਼ਾਹੂਕਾਰਾਂ ਦੇ ਘਰ ਤਾਂ ਬਿਨਾਂ ਦੱਸਿਆ ਹੀ ਪਹੁੰਚ ਜਾਂਦੇ, ਸੇਠ ਜੀ ਤੁਹਾਡੇ ਤੇ ਰਾਹੂ ਦੀ ਦਸ਼ਾ ਠੀਕ ਨਹੀਂ, ਮੈਂ ਜਨਮ ਪੱਤਰੀ ਵੇਖੀ ਹੈ, ਪੂਜਾ ਕਰਨੀ ਪਊ, ਮੈਂ ਆ ਗਿਆ ਹੁਣ ਕਰਨ ਲੱਗਾ। ਗਰੀਬ ਬੰਦਾ ਵਿਚਾਰਾ ਆ ਕੇ ਕਹਿੰਦਾ ਅਰੇ ਪੰਡਿਤ ਜੀ ਮੇਰੇ ਤੇ ਰਾਹੂ ਭਾਰੀ ਹੈ, ਆ ਕੇ ਪੂਜਾ ਅਰਚਨਾ ਹੀ ਕਰ ਦਿਓ, ਉੱਥੇ ਨਹੀਂ ਜਾਂਦੇ, ਉੱਥੇ ਨਹੀਂ ਧਰਮ ਗ੍ਰੰਥ ਪੜ੍ਹਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿੱਡੇ ਦਿਆਲੂ ਨੇ, ਏਬਨਾਬਾਦ ਦੀ ਧਰਤੀ ਤੇ ਗਏ, ਮਲਕ ਭਾਗੋ ਦੇ ਘਰ ਦੇ ਪੂੜੇ ਛੱਡ ਕੇ ਆਪਣੇ ਗਰੀਬ ਸੇਵਕ ਭਾਈ ਲਾਲੋ ਦੇ ਘਰ ਆ ਕੇ ਉਹਦੇ ਕੋਧਰੇ ਦਾ ਪ੍ਰਸ਼ਾਦਾ ਛਕਦੇ ਆ। ਗਰੀਬਾਂ ਨੂੰ ਨਿਵਾਜਣ ਵਾਲੇ ਨੇ ਸਾਹਿਬ। ਪਾਤਸ਼ਾਹ ਕਹਿੰਦੇ ਪੰਡਿਤ ਜੀ ਤੁਸੀਂ ਸ਼ਾਹੂਕਾਰਾਂ ਦੇ ਘਰ ਜਾ ਕੇ ਪੋਥੀ ਪੜ੍ਹਦੇ ਹੋ। ਭਾਗਠ ਕਹਿੰਦੇ ਸ਼ਾਹੂਕਾਰ ਨੂੰ, ਹਾਂਜੀ,
ਮਾਲਾ ਫੇਰੈ ਮੰਗੈ ਵਿਭੂਤ,
ਨਾਲੇ ਮਾਲਾ ਫੇਰਦੇ ਹੋ। ਮਾਲਾ ਫੇਰਨ ਦਾ ਮਤਲਬ ਹੈ ਵੀ ਸਾਨੂੰ ਕੋਈ ਇੱਛਾ ਹੀ ਨਹੀਂ ਹੈ ਕਿਸੇ ਵਸਤੂ ਦੀ। ਮਾਲਾ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਮਾਲਾ ਫੇਰਦਾ ਵੀ ਸਾਨੂੰ ਨਹੀਂ ਕੋਈ ਕਾਂਖਾ, ਅਸੀਂ ਤਾਂ ਰੱਬ ਰੱਬ ਕਰਨੇ ਆ, ਮਾਲਾ ਫੜ ਲਈ। ਜਿਵੇਂ ਕੋਈ ਕਹਿ ਨਹੀਂ ਦਿੰਦੇ, ਆਪਾਂ ਆਮ ਕਰਕੇ ਸਮਾਜ 'ਚ ਸੁਣਦੇ ਹਾਂ, ਕਹਿੰਦੇ ਜੀ ਮੈਂ ਤਾਂ ਸਭ ਕੁਝ ਛੱਡ ਦਿੱਤਾ ਹੁਣ ਮਾਲਾ ਫੜ ਲਈ। ਉਹਦਾ ਮਤਲਬ ਇਹ ਹੁੰਦਾ ਵੀ ਤਿਆਗ ਦਿੱਤਾ ਸਭ ਕੁਝ। ਪਾਤਸ਼ਾਹ ਕਹਿੰਦੇ ਪੰਡਿਤ ਜੀ ਇੱਕ ਹੱਥ 'ਚ ਮਾਲਾ ਵੀ ਫੇਰੀ ਜਾਂਦੇ ਹੋ, ਦੂਜੇ ਹੱਥ ਨਾਲ ਇਸ਼ਾਰਾ ਕਰ ਕਰ ਕਹਿੰਦੇ ਹੋ ਲਿਆਓ ਜੀ ਕੁਝ, ਬਭੂਤੀ ਵੀ ਮੰਗਦੇ ਹੋ, ਦੋਵੇਂ ਕੰਮ ਇਹ ਕਿਵੇਂ ਹੋ ਸਕਦੇ ਆ? ਵਿਖਾਵਾ ਹੈ ਨਾ, ਯਾਨੀ ਕਿ ਮਾਲਾ ਨੂੰ ਵਿਖਾਵਾ ਬਣਾਇਆ ਹੋਇਆ। ਮੱਥ ਹੈ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਰੱਬ ਨੂੰ ਤੁਸੀਂ ਖਿਡੌਣਾ ਬਣਾ ਲਿਆ, ਮੱਥੇ ਤੇ ਤਿਲਕ ਲਾ ਕੇ ਹੱਥ 'ਚ ਮਾਲਾ ਫੜ ਕੇ ਪਖੰਡ ਕਰਕੇ ਲੋਕਾਂ ਨੂੰ ਵਿਖਾ ਕੇ ਰੱਬ ਨੂੰ ਖਿਡਾਉਣਾ ਸਮਝ ਲਿਆ, ਵੀ ਰੱਬ ਨੂੰ ਪਤਾ ਹੀ ਨਹੀਂ ਜੇ ਕੁਝ। ਪਾਤਸ਼ਾਹ ਕਹਿੰਦਾ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾਖੀਆ ਬਾਨਾਰਸ ਕੇ ਠੱਗ। ਮਾਲਾ ਫੇਰਨ ਦਾ ਮਤਲਬ ਹੈ ਕਿ ਵਿਭੂਤੀ ਛੱਡ ਦਿੱਤੀ ਹੈ, ਪਰ ਤੁਸੀਂ ਦੋਵੇਂ ਕੰਮ ਕਰੀ ਜਾਂਦੇ, ਇੱਕ ਹੱਥ ਨਾਲ ਮਾਲਾ ਫੇਰੀ ਜਾਂਦੇ ਹੋ, ਦੂਜੇ ਹੱਥ ਨਾਲ ਵਿਭੂਤੀ, ਵਿਭੂਤੀ ਦਾ ਮਤਲਬ ਪਦਾਰਥ ਵਸਤੂਆਂ, ਉਹ ਵੀ ਮੰਗੀ ਜਾਂਦੇ ਹੋ।
ਇਹ ਬਿਦ ਕੋਏ ਨਾ ਤਰਿਓ ਮੀਤ।
ਐ ਮੇਰੇ ਮਿੱਤਰ, ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਪੰਡਿਤ ਜੀ ਨੂੰ, ਪੰਡਿਤ ਜੀ ਮੇਰੇ ਮਿੱਤਰ ਜੀ, ਏਦਾਂ ਨੀ ਜੇ ਤਰਿਆ ਕੋਈ ਵੀ ਬਾਹਰੋਂ ਕੁਝ ਹੋਰ ਹੋਵੋ ਤੇ ਅੰਦਰੋਂ ਕੁਝ ਹੋਰ ਹੋਵੋ, ਏਦਾਂ ਨੀ ਕੋਈ ਤਰਦਾ ਸੰਸਾਰ ਤੋਂ। ਜਨ ਮਨ ਹੋਰ, ਮੁਖ ਹੋਰ, ਸੇ ਕਾਂਡੇ ਕੱਚੇ ਆ, ਜਿਹੜੇ ਮਨੋ ਹੋਰ ਤੇ ਬਾਹਰੋਂ ਹੋਣ ਉਹ ਕੱਚੇ ਹੁੰਦੇ ਆ, ਏਦਾਂ ਨੀ ਕੋਈ ਤਰਿਆ ਪੰਡਿਤ ਜੀ।
ਸੋ ਪੰਡਿਤ ਗੁਰ ਸ਼ਬਦ ਕਮਾਏ।
ਇਹਨੇ ਪੁੱਛਿਆ ਮਹਾਰਾਜ ਜੀ ਤੁਹਾਡੀ ਦ੍ਰਿਸ਼ਟੀ ਚ ਪੰਡਿਤ ਕੌਣ ਹੈ? ਜਿਹੜਾ ਪੰਡਿਤਾਂ ਦੇ ਘਰੇ ਜੰਮੇ ਮੁੜਾ ਉਹ ਪੰਡਿਤ ਹੁੰਦਾ ਜਾਂ ਕੋਈ ਹੋਰ ਹੁੰਦਾ ਪੰਡਿਤ ਤੁਹਾਡੀ ਦ੍ਰਿਸ਼ਟੀ ਚ? ਮਹਾਰਾਜ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਚ ਉਹ ਪੰਡਿਤ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜਾ ਗੁਰ ਸ਼ਬਦ ਕਮਾਵੇ ਸਾਡੀ ਦ੍ਰਿਸ਼ਟੀ ਚ ਉਹ ਪੰਡਿਤ ਹੈ। ਸੋ ਪੰਡਿਤ, ਉਹ ਪੰਡਿਤ ਹੈ। ਸੋ ਪੜਿਆ, ਸੋ ਪੰਡਿਤ ਬੀਨਾ ਜਿਸ ਰਾਮ ਨਾਮ ਉਰਹਾਰ, ਜਿਹਨੇ ਪਰਮੇਸ਼ਰ ਦੇ ਨਾਮ ਨੂੰ ਆਪਣੇ ਗਲੇ ਚ ਧਾਰਨ ਕਰ ਲਿਆ, ਭਾਈ ਉਹੀ ਅਸਲ ਵਿੱਚ ਪੰਡਿਤ ਆ, ਉਹੀ ਬੀਨਾ ਸਿਆਣਾ ਹੈ।
ਤ੍ਰੈ ਗੁਣ ਕੀ ਉਸ ਉਤਰੀ ਮਾਏ।
ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਉਹਦੇ ਅੰਦਰੋਂ ਤਿੰਨਾਂ ਗੁਣਾਂ ਦੀ ਜਿਹੜੀ ਮੈਲ ਹੈ ਉਹ ਲੱਥ ਜਾਂਦੀ ਹੈ। ਤ੍ਰੈ ਗੁਣ ਕੀ, ਤਿੰਨਾਂ ਗੁਣਾਂ ਦੀ ਜਿਹੜੀ ਮੈਲ ਹੈ, ਮਾਇਆ ਜਿਹੜੀ ਚਿੰਬੜੀ ਹੋਈ ਤ੍ਰੈ ਗੁਣੀ, ਉਹ ਉਹਨਾਂ ਤੋਂ ਲੱਥ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਚਤੁਰ ਵੇਦ ਪੂਰਨ ਹਰਿ ਨਾਏ।
ਪੰਡਿਤ ਜੀ ਜਿਹੜੇ ਚਾਰੇ ਵੇਦ ਨੇ ਉਹ ਵੀ ਪਰਮੇਸ਼ਰ ਦੇ ਨਾਮ ਨਾਲ ਪੂਰਨ ਨੇ, ਕਿਉਂਕਿ ਵੇਦ ਵੀ ਤਾਂ ਇਹੀ ਕਹਿੰਦੇ ਆ, ਨਾਮ ਜਪੋ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਪੋਛੀਆਂ। ਵੇਦ ਵੀ ਤਾਂ ਕਹਿੰਦੇ ਆ ਨਾਮ ਜਪੋ। ਹਾਂਜੀ,
ਨਾਨਕ ਤਿਸ ਕੀ ਸਰਣੀ ਪਾਏ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਤੁਸੀਂ ਕਹਿੰਦੇ ਹੋ ਵੀ ਮੈਂ ਸਾਲਗ੍ਰਾਮ ਨੂੰ ਨਹੀਂ ਨਮਸਕਾਰ ਕੀਤੀ, ਮੈਂ ਉਹਨੂੰ ਨਮਸਕਾਰ ਕਰਦਾ, ਉਹਦੀ ਸ਼ਰਨ ਚ ਪੈ ਕੇ ਪ੍ਰਣਾਮ ਕਰਦਾ, ਜਿਹਦਾ ਨਾਮ ਜਪਣ ਦੀ ਤਾਗੀਦ ਦੁਨੀਆਂ ਦੇ ਸਾਰੇ ਧਰਮ ਗ੍ਰੰਥ ਕਰਦੇ। ਉਸ ਅਕਾਲ ਪੁਰਖ ਦੀ ਅਸੀਂ ਸ਼ਰਨ ਆ, ਉਹ ਹੈ ਸਾਡਾ ਠਾਕੁਰ, ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸਤ ਸਗਾ ਬੋਰੇ, ਉਹ ਸਾਡਾ ਠਾਕੁਰ ਜਿਹੜਾ ਸਭ ਤੋਂ ਉੱਚਾ ਹੈ, ਵੱਡਾ ਹੈ। ਹਾਂਜੀ,
ਹਾਕਲ ਛੰਦ ਪਾਠ ਕਥਾ ਸੁਣਾਏ ਸੋ ਟੀਕਾ।
ਮਹਾਰਾਜ ਜੀ ਕਹਿੰਦੇ, ਪੰਡਿਤ ਜੀ ਕਥਾ ਪੜ੍ਹ ਕੇ ਸੁਣਾਉਂਦੇ ਹੋ ਲੋਕਾਂ ਨੂੰ, ਟੀਕੇ ਪੜ੍ਹ ਪੜ੍ਹ ਸੁਣਾਉਂਦੇ ਹੋ ਕਥਾ ਦੇ ਵਿੱਚ।
ਉਰ ਰਾਮ ਨਾ ਪ੍ਰੇਮ ਨ ਜੀ ਕਾ।
ਕਹਿੰਦੇ ਹਿਰਦੇ ਚ ਨਾ ਤੁਹਾਡੇ ਰਾਮ ਦਾ ਨਾਮ ਹੈ ਤੇ ਨਾ ਹੀ ਪਾਰ ਬ੍ਰਹਮ ਪਰਮੇਸ਼ਰ ਦਾ ਕੋਈ ਪ੍ਰੇਮ ਹੈ।
ਜਗਦੰਬ ਦਿਖਾਏ ਠਗੰਤਾ।
ਸੰਸਾਰ ਦੇ ਲੋਕਾਂ ਨੂੰ ਪਖੰਡ ਵਿਖਾ ਵਿਖਾ ਕੇ ਠੱਗਦੇ ਹੋ।
ਕਿਮ ਦੁਸ਼ਤਰ ਨਹੀਂ ਤਰਨਤਾ।
ਏਦਾਂ ਤਰਨਾ ਬੜਾ ਔਖਾ, ਜੇ ਨਹੀਂ ਤਰ ਸਕਦੇ, ਏਦਾਂ ਨਹੀਂ ਤਰ ਸਕਦੇ ਜੇ ਏਦਾਂ ਦੀਆਂ ਕਰਤੂਤਾਂ ਕਰੋਗੇ।
ਤੁਮ ਸਿਲਾ ਰੂਪ ਪ੍ਰਭ ਚੀਨਾ।
ਪੰਡਿਤ ਜੀ ਤੁਸੀਂ ਪੱਥਰ ਨੂੰ ਰੱਬ ਸਮਝੀ ਬੈਠੇ ਹੋ, ਤੁਸੀਂ ਸਿਲਾ ਨੂੰ, ਪੱਥਰ ਨੂੰ ਹੀ ਭਗਵਾਨ ਸਮਝ ਲਿਆ।
ਜੋ ਘਟ ਘਟ ਵਿਆਪ ਪ੍ਰਬੀਨਾ।
ਜਿਹੜਾ ਰੱਬ ਸਾਰਿਆਂ ਘਟਾਂ ਵਿੱਚ ਵਿਆਪਕ ਹੈ, ਸਰਬ ਥਾਈ ਰਹਿੰਦਾ, ਜਰਰੇ ਜਰਰੇ ਚ ਕਣ ਕਣ ਵਿੱਚ ਵਸਦਾ, ਉਸ ਰੱਬ ਨੂੰ ਤੁਸੀਂ ਪੱਥਰ ਸਮਝ ਲਿਆ।
ਬ੍ਰਹਿਮੰਡ ਕੋਟ ਆਧਾਰਾ।
ਇਹ ਕਰੋੜਾਂ ਬ੍ਰਹਿਮੰਡ ਜਿਸ ਪਰਮੇਸ਼ਰ ਦੇ ਆਧਾਰ ਤੇ ਨੇ, ਅਕਾਲ ਪੁਰਖ ਦੇ ਆਸਰੇ ਤੇ ਹਨ।
ਸਭ ਮੰਗਤ ਕੋ ਦਾਤਾਰਾ।
ਸੰਸਾਰ ਦੇ ਸਾਰੇ ਮੰਗਤਿਆਂ ਦਾ ਉਹ ਦਾਤਾ ਇੱਕੋ ਹੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਸੰਸਾਰ ਦੇ ਸਮਸਤ ਮੰਗਤਿਆਂ ਨੂੰ ਦਾਤਾ ਦੇਣ ਵਾਲਾ ਦਾਤਾ ਹੈ।
ਵੱਡ ਸ਼ੇਸ਼ ਸਾਰਦਾ ਨੀਤਾ।
ਸ਼ੇਸ਼ ਸਾਰਦਾ ਨੇਤੀ।
ਬ੍ਰਹਮਾਦਿਕ ਸਭ ਜੋ ਕੀਤਾ।
ਜਿਹੜੇ ਬ੍ਰਹਮਾਦਿਕ ਦੇਵਤੇ ਨੇ, ਇਹਨਾਂ ਸਾਰਿਆਂ ਦਾ ਜਿਹੜਾ ਸਿਰਜਣਹਾਰ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ।
ਸਭ ਧਿਆਵਤ ਗੁਣ ਵਿਸਾਲਾ।
ਬੜੇ ਬੜੇ ਗੁਣੀ ਲੋਕ, ਬੜੇ ਬੜੇ ਪ੍ਰਸਿੱਧ ਲੋਕ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਹੀ ਧਿਆਉਂਦੇ ਹਨ। ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ। ਇਹ ਸਾਰੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਹਨ।
ਨਹਿ ਅੰਤ ਲਖ ਹੈ ਤਰੀ ਕਾਲਾ,
ਕਹਿੰਦੇ ਉਹਦਾ ਅੰਤ ਜਾਣਿਆ ਹੀ ਨਹੀਂ ਜਾ ਸਕਦਾ ਤਿੰਨਾਂ ਕਾਲਾਂ ਚ, ਤਿੰਨਾਂ ਵੇਲਿਆਂ ਚ, ਨਾ ਪਹਿਲਾਂ ਨਾ ਹੁਣ ਨਾ ਆਉਣ ਵਾਲੇ ਸਮੇਂ ਚ, ਉਹਦਾ ਅੰਤ ਹੀ ਨਹੀਂ ਜਾਣਿਆ ਜਾਂਦਾ।
ਸਤ ਮਹਿਦ ਮਹਿਦ ਮਹੀਆਨਾ,
ਉਹ ਪਰਮੇਸ਼ਰ ਸੱਤ ਹੈ, ਵੱਡਿਆਂ ਤੋਂ ਵੱਡਾ, ਵੱਡਿਆਂ ਤੋਂ ਵੱਡਾ ਹੈ, ਜਿਹੜੇ ਸੰਸਾਰ ਚ ਵੱਡੇ ਨੇ ਉਹਨਾਂ ਤੋਂ ਵੱਡੇ, ਫਿਰ ਉਹਨਾਂ ਤੋਂ ਵੱਡੇ, ਸਭ ਤੋਂ ਵੱਡਾ ਉਹ ਪਰਮੇਸ਼ਰ, ਸਭ ਤੇ ਵੱਡਾ ਸਤਿਗੁਰ ਨਾਨਕ, ਉਹ ਸਭ ਤੋਂ ਵੱਡਾ ਹੈ।
ਜਹਿ ਪਾਰਾ ਵਾਰ ਨਾ ਜਾਣਾ,
ਉਹਦਾ ਪਾਰਾ ਵਾਰ ਨਹੀਂ ਜਾਣਿਆ ਜਾਂਦਾ, ਨਾ ਉਰਾਰਲਾ ਪਾਸਾ ਨਾ ਪਾਰਲਾ ਪਾਸਾ ਜਾਣਿਆ ਜਾਂਦਾ।
ਜੋ ਸਭ ਸੈ ਰਿਜਕ ਪਹੁੰਚਾਵੇ,
ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਰਿਜਕ ਪਹੁੰਚਾਉਣ ਵਾਲਾ, ਸਭ ਨੂੰ ਰੋਜੀ ਦੇਣ ਵਾਲਾ ਹੈ।
ਗਜ ਕੀਟੀ ਆਦਿਕ ਖਾਵੇ,
ਜਿਹੜਾ ਹਾਥੀ ਤੋਂ ਲੈ ਕੇ ਕੀੜੀ ਤੱਕ ਜਿੰਨੇ ਜੀਵ ਜੰਤ ਨੇ ਸਾਰੇ ਉਹਦਾ ਦਿੱਤਾ ਹੋਇਆ ਖਾਂਦੇ ਨੇ, ਔਰ ਉਹ ਕਾਲ ਬਣ ਕੇ ਸਾਰਿਆਂ ਨੂੰ ਭੱਖ ਜਾਣ ਵਾਲਾ।
ਜਿਹ ਲੱਖ ਸੁਰਪਤ ਦੇਵੰ,
ਜਿਸ ਅਕਾਲ ਪੁਰਖ ਪਰਮੇਸ਼ਰ ਨੂੰ ਲੱਖਾਂ ਹੀ ਕਰੋੜਾਂ ਹੀ ਇੰਦਰ ਜਿਹੜੇ ਨੇ ਉਹ ਪੂਜਦੇ ਨੇ, ਨਮਸਕਾਰ ਕਰਦੇ ਨੇ।
ਸਸ ਸੂਰਜ ਸ਼ੰਕਰ ਸੇਵੰ,
ਕਰੋੜਾਂ ਚੰਦਰਮਾ, ਕਰੋੜਾਂ ਸੂਰਜ, ਕਰੋੜਾਂ ਸ਼ਿਵ ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਹਨ।
ਛਿਤ ਪਾਵਕ ਪੌਣ ਰੂਪਾਨੀ,
ਇਹ ਧਰਤੀ ਅਗਨੀ ਪਾਣੀ ਹਵਾ ਜਿਸ ਅਕਾਲ ਪੁਰਖ ਪਰਮੇਸ਼ਰ ਨੂੰ ਆਰਾਧ ਰਹੇ ਨੇ, ਧਿਆ ਰਹੇ ਨੇ।
ਬ੍ਰਹਮਾ ਦੇ ਲੱਖ ਗਿਆਨੀ,
ਬ੍ਰਹਮਾ ਆਦਿਕ ਬਹੁਤ ਵੱਡੇ ਵੱਡੇ ਲੱਖਾਂ ਗਿਆਨੀ ਵੀ ਜਿਸ ਪਰਮੇਸ਼ਰ ਨੂੰ ਧਿਆਉਂਦੇ ਨੇ, ਅਸੀਂ ਉਹਦੀ ਸ਼ਰਨ ਵਿੱਚ ਹਾਂ।
ਹਲ ਤੀਨ ਲੋਕ ਮਹਿ ਪੂਰਾ,
ਤਿੰਨਾਂ ਲੋਕਾਂ ਵਿੱਚ ਉਹਦਾ ਥਾਂ ਆ, ਮਾਤ ਲੋਕ, ਪਤਾਲ ਲੋਕ, ਆਕਾਸ਼, ਤਿੰਨ ਹੀ ਲੋਕ ਨੇ, ਤਿੰਨਾਂ ਲੋਕਾਂ ਵਿੱਚ ਉਹ ਸਾਰਿਆਂ ਵਿੱਚ ਪਰਿਪੂਰਨ ਹੈ, ਸਾਰਿਆਂ ਚ ਹੀ ਰਹਿੰਦਾ।
ਕੋ ਨਹੀਂ ਤਿਸੀ ਬਿਨ ਊਰਾ,
ਕੋਈ ਜਗ੍ਹਾ ਕੋਈ ਥਾਂ ਐਸੀ ਹੈ ਹੀ ਨਹੀਂ ਜਿਹੜੀ ਉਹਦੇ ਤੋਂ ਬਿਨਾਂ ਆਉਣੀ ਖਾਲੀ ਹੋਵੇ, ਸਭ ਵਿੱਚ ਹੀ ਉਹ ਪੂਰਾ ਥਾਟ ਬਣਾਇਆ ਪੂਰਾ। ਵੇਖੋ ਇੱਕ ਸਮਾਨਾ, ਧੰਨ ਗੁਰੂ ਅਮਰਦਾਸ ਸਾਹਿਬ ਰਾਗ ਬਿਲਾਵਲ ਚ ਬਚਨ ਕਹਿੰਦੇ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ। ਪਾਤਸ਼ਾਹ ਕਹਿੰਦੇ ਸਾਰਾ ਥਾਟ ਪੂਰੇ ਨੇ ਰਚਿਆ, ਰਚ ਕੇ ਇਸ ਸਾਰੇ ਥਾਟ ਵਿੱਚ ਇੱਕੋ ਸਮਾਨ ਸਾਰਿਆਂ ਵਿੱਚ ਵਰਤਦਾ।
ਸੋ ਐਸੇ ਵੱਡ ਮਹਾਰਾਜਾ,
ਕਹਿੰਦੇ ਐਸਾ ਉਹ ਵੱਡਾ ਮਹਾਰਾਜ ਹੈ, ਰਾਜਿਆਂ ਦਾ ਰਾਜਾ ਮਹਾਰਾਜ,
ਜਿਹ ਨਿਮਖ ਬਿਖੈ ਜਗ ਸਾਜਾ,
ਜਿਹਨੇ ਇੱਕ ਨਿਮਖ ਦੇ ਵਿੱਚ ਹੀ ਸ੍ਰਿਸ਼ਟੀ ਦੀ ਸਾਜਨਾ ਕਰ ਦਿੱਤੀ, ਜਦੋਂ ਉਹਨੇ ਆਖਿਆ ਇੱਕ ਤੋਂ ਬਹੁ ਰੂਪ ਹੋ ਜਾਵਾਂ ਤਾਂ ਸਾਰਾ ਸੰਸਾਰ ਰਚਿਆ ਗਿਆ, ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ।
ਇਹ ਕਲ ਪਿਓ ਪਾਹਨ ਮਾਹੀ,
ਪੰਡਿਤ ਜੀ ਏਡੇ ਵੱਡੇ ਰੱਬ ਨੂੰ ਤੁਸੀਂ ਛੋਟੇ ਜੇ ਪੱਥਰ ਚ ਕਲਪ ਲਿਆ, ਇਸ ਛੋਟੇ ਜੇ ਪਾਹਨ ਵਿੱਚ ਏਡੇ ਵੱਡੇ ਵਿਸ਼ਾਲ ਰੱਬ ਨੂੰ ਤੁਸੀਂ ਕਲਪ ਲਿਆ ਹੈ।
ਜੜ ਅਲਪ ਸ਼ਕਤ ਕੁਛ ਨਾਹੀ,
ਫਿਰ ਜਿਹੜਾ ਪਾਹਨ ਜਿਹੜਾ ਪੱਥਰ ਹੈ ਉਹ ਜੜ ਹੈ, ਅਲਪ ਹੈ, ਜਿਹਦੇ ਚ ਕੋਈ ਸ਼ਕਤੀ ਨਹੀਂ।
ਕੁਛ ਲੈ ਨਾ ਦੇ ਨਾ ਖਾਹੀ,
ਜਿਹੜਾ ਨਾ ਕੁਝ ਲੈਂਦਾ ਨਾ ਦਿੰਦਾ, ਨਾ ਕੁਝ ਖਾਂਦਾ ਨਾ ਬੋਲਦਾ।
ਅਸ ਪ੍ਰਭ ਕੋ ਅਸ ਵੱਡ ਆਹੀ,
ਕਹਿੰਦੇ ਐਸੇ ਪ੍ਰਭੂ ਪਰਮੇਸ਼ਰ ਨੂੰ ਤੁਸੀਂ ਏਡਾ ਛੋਟਾ ਸਮਝ ਲਿਆ, ਏਡਾ ਕ ਨਿੱਕੇ ਜੇ ਆਕਾਰ ਦਾ ਸਮਝ ਕੇ ਪੂਜ ਲਿਆ।
ਤਿਤ ਜਾਤ ਮਹਾਇਆ ਬੇਮਾਨਾ,
ਫਿਰ ਤੁਹਾਨੂੰ ਅਭਿਮਾਨ ਹੈ ਵੀ ਮੈਂ ਬ੍ਰਾਹਮਣ, ਮੈਂ ਪੰਡਤਾਂ ਦਾ ਮੁੜਾ ਆ, ਪੰਡਤਾਂ ਦੇ ਘਰੇ ਜੰਮਿਆ, ਮੈਂ ਬ੍ਰਾਹਮਣ ਹੁੰਨਾ, ਇਹਦਾ ਅਭਿਮਾਨ ਤੁਸੀਂ ਆਪਣੇ ਹਿਰਦੇ ਚ ਚੁੱਕੀ ਫਿਰਦੇ ਹੋ।
ਲੱਖ ਦੰਬੀ ਤੋਹੇ ਨਾ ਮਾਨਾ,
ਇਸ ਕਰਕੇ ਤੈਨੂੰ ਅਸੀਂ ਪਖੰਡੀ ਜਾਣ ਕੇ ਨੀ ਮੰਨਿਆ, ਪੰਡਿਤ ਜੀ ਤੁਹਾਨੂੰ ਪਖੰਡੀ ਜਾਣ ਕੇ ਨੀ ਅਸੀਂ ਤੁਹਾਡਾ ਸਨਮਾਨ ਕੀਤਾ।
ਔਰ ਕੇਤਿਕ ਕ੍ਰੋਧ ਤੁਝ ਹੋਵਾ,
ਇਸ ਗੱਲ ਦਾ ਤੁਹਾਡੇ ਮਨ ਚ ਗੁੱਸਾ ਆਇਆ, ਤੁਸੀਂ ਬੜਾ ਕ੍ਰੋਧ ਕਮਾਇਆ।
ਜੋ ਵੱਡ ਤੇ ਲੱਗ ਕਰ ਜੋਵਾ,
ਔਰ ਤੁਸੀਂ ਕਹਿੰਦੇ ਤੁਸੀਂ ਬ੍ਰਾਹਮਣਾਂ, ਤੁਹਾਡਾ ਮੈਂ ਸਨਮਾਨ ਇਸ ਕਰਕੇ ਨੀ ਕੀਤਾ ਵੀ ਤੁਸੀਂ ਪਖੰਡੀ ਜੇ, ਤੇ ਤੁਹਾਨੂੰ ਕਿੰਨਾ ਗੁੱਸਾ ਲੱਗਾ। ਤੇ ਪੰਡਿਤ ਜੀ ਏਡਾ ਵੱਡਾ ਰੱਬ ਜਿਹੜਾ ਕਰੋੜਾਂ ਬ੍ਰਹਿਮੰਡਾਂ ਨੂੰ ਇੱਕ ਅੱਖ ਦੇ ਫੋਰ ਚ ਸਰਜ ਦਿੰਦਾ, ਉਹਨੂੰ ਤੁਸੀਂ ਛੋਟਾ ਜਿਹਾ ਪੱਥਰ ਸਮਝੀ ਬੈਠੇ ਹੋ, ਦੱਸੋ ਉਸ ਰੱਬ ਦੇ ਉਹ ਕਿੰਨਾ ਗੁੱਸੇ ਚਾਹੇਗਾ। ਫਿਰ ਏਡੇ ਵੱਡੇ ਰੱਬ ਨੂੰ ਨਿਗਾ ਜਿਹਾ ਪੱਥਰ ਮੰਨਣਾ। ਮਹਾਰਾਜ ਕਲਗੀਧਰ ਸਵਾਮੀ ਜੀ ਲਿਖਦੇ ਹੈ ਕਿ ਤਾਕੋ ਕਰ ਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ। ਤਾਕੋ ਕਰ ਪਾਹਨ ਅਨੁਮਾਨਤ, ਚੌਪਈ ਸਾਹਿਬ ਚ ਰੋਜ਼ ਪੜ੍ਹਦੇ ਹਾਂ ਆਪਾਂ, ਉਹ ਰੱਬ ਨੂੰ ਜਿਹੜਾ ਸਾਰੇ ਜਗਤ ਦੀ ਰਚਨਾ ਕਰਦਾ ਉਹਨੂੰ ਨਿਕਾ ਜਾ ਪੱਥਰ ਸਮਝਦੇ ਹੋ ਤੁਸੀਂ? ਕਹਿੰਦੇ ਮੂਰਖਾਂ ਵਾਲੀ ਬਾਤ ਹੈ। ਇਹ ਤਾਂ ਉਹ ਗੱਲ ਹੋਈ ਵੀ ਬਾਦਸ਼ਾਹ ਨੂੰ ਮੀਆਂ ਕਹਿ ਕੇ ਬੁਲਾਉਣਾ, ਹੋਵੇ ਬਾਦਸ਼ਾਹ ਤੇ ਉਹਨੂੰ ਕਹਿਣਾ ਆਓ ਮੀਆਂ ਜੀ ਦੱਸੋ ਉਹਦੇ ਚ ਕੀ ਵਡਿਆਈ ਆ ਬਾਦਸ਼ਾਹ ਦੀ। ਬਾਦਸ਼ਾਹ ਨੂੰ ਮੀਆਂ ਕਹਿ ਕੇ ਬੁਲਾਉਣਾ, ਬਾਦਸ਼ਾਹ ਦੀ ਵਡਿਆਈ ਤਾਂ ਇਹ ਆ ਵੀ ਜਦੋਂ ਆਵੇ ਉਹਨੂੰ ਕਹਿਣਾ ਆਓ ਜਾਂ ਪਨਾ, ਆਓ ਸੁਲਤਾਨ, ਆਓ ਬਾਦਸ਼ਾਹ। ਫਿਰ ਤਾਂ ਹੋਇਆ ਉਹਦੀ ਉਪਮਾ। ਹੁਣ ਹੋਵੇ ਬਾਦਸ਼ਾਹ ਨੂੰ ਕਹੋ ਆਓ ਮਹਾਰਾਜ ਮੀਆਂ ਜੀ, ਹੋਵੇ ਕਿਸੇ ਦੇਸ਼ ਦਾ ਰਾਸ਼ਟਰਪਤੀ ਤੋਂ ਉਹਨੂੰ ਆਓ ਆਖੋ ਆਓ ਸੰਤਰੀ ਜੀ ਬੈਠੋ, ਉਹਦੀ ਕੀ ਵਡਿਆਈ ਹੈ ਭਾਈ? ਏਡੇ ਵੱਡੇ ਰੱਬ ਨੂੰ ਜਿਹੜਾ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਣਹਾਰ ਹੈ ਤੁਸੀਂ ਉਹਨੂੰ ਨਿਕਾ ਜਾ ਪਾਹਨ ਕਰਕੇ ਸਮਝਦੇ ਹੋ? ਕਹਿੰਦੇ ਤੁਸੀਂ ਬ੍ਰਾਹਮਣ ਹੋ, ਮੈਂ ਤੁਹਾਡਾ ਸਨਮਾਨ ਨਹੀਂ ਕੀਤਾ, ਪਖੰਡੀ ਸਮਝ ਕੇ ਤੁਹਾਨੂੰ ਗੁੱਸਾ ਆਇਆ ਹੈ। ਕਹਿੰਦੇ ਏਡੇ ਵੱਡੇ ਰੱਬ ਨੂੰ ਜਦੋਂ ਤੁਸੀਂ ਨਿਕਾ ਜਾ ਪੱਥਰ ਸਮਝੋਗੇ, ਕਹਿੰਦੇ ਫਿਰ ਧਰਮੀ ਲੋਕਾਂ ਨੂੰ ਰੋਸ ਨਾ ਆਵੇਗਾ? ਹਾਂਜੀ,
ਪ੍ਰਭ ਸਭ ਤੇ ਵੱਡੋ ਵਡੇਰੋ,
ਉਹ ਪ੍ਰਭੂ ਜਿਹੜਾ ਸਭ ਤੋਂ ਵੱਡਿਆਂ ਤੋਂ ਵੱਡਾ, ਜੇ ਜਿੰਨੇ ਵੱਡੇ ਨੇ ਸੰਸਾਰ ਚ ਉਹਨਾਂ ਵੱਡਿਆਂ ਤੋਂ ਵੱਡਾ, ਜਿਹੜੇ ਸੰਸਾਰ ਚ ਬੜੇ ਬੜੇ ਵੱਡੇ ਕਹੇ ਜਾਂਦੇ ਵੀ ਇਹ ਵੱਡਾ, ਆਹ ਵੀ ਵੱਡਾ, ਇਹ ਵੀ ਵੱਡਾ, ਉਹਨਾਂ ਸਾਰਿਆਂ ਤੋਂ ਵੱਡਾ ਪਰਮੇਸ਼ਰ ਹੈ। ਕਿਉਂਕਿ ਵੱਡਿਆਂ ਵੱਡਿਆਂ ਦੀ ਨੱਕ ਚ ਨਕੇਲ ਪਾ ਕੇ ਕਾਬੂ ਕਰ ਲੈਂਦਾ ਝੱਟ। ਜਿਹੜੇ ਕਹੇ ਜਾਂਦੇ ਨਾ ਸੰਸਾਰ ਚ ਬੜੇ ਵੱਡੇ, ਜਿਹੜੇ ਕਹਿੰਦੇ ਏਡਾ ਵੱਡਾ ਕੱਦ ਆ ਸਾਡਾ ਵੀ ਸਾਡਾ ਸਿਰ ਅਸਮਾਨ ਚ ਨਹੀਂ ਮੇਮਦਾ, ਅਕਾਲ ਪੁਰਖ ਜਦੋਂ ਚਾਹੁੰਦਾ ਨਾ ਫਿਰ ਏਡੇ ਏਡੇ ਵੱਡਿਆਂ ਦੀਆਂ ਨੱਕਾਂ ਚ ਨਕੇਲਾਂ ਪਾ ਕੇ ਉਹਨਾਂ ਨੂੰ ਧਰਤੀ ਤੇ ਸੁੱਟ ਲੈਂਦਾ। ਵੇਖਦੇ ਹੀ ਆਪਾਂ ਆਪਣੇ ਸਮਾਜ ਵਿੱਚ ਜਿਹੜੇ ਕਹਿੰਦੇ ਅਸੀਂ ਬੜੇ ਵੱਡੇ, ਪਰਮੇਸ਼ਰ ਜਦੋਂ ਨਕੇਲ ਪਾਉਂਦਾ ਵੱਡਿਆਂ ਵੱਡਿਆਂ ਨੂੰ ਪਾ ਲੈਂਦਾ। ਜੋ ਅਸ ਜੇ ਅਸਮਾਨ ਨਾ ਮਾਵ ਨਹੀਂ ਤਿੰਨ ਨੱਕ ਨੱਥਾਂ ਪਾਏ, ਰੱਬ ਉਹਨਾਂ ਦੀ ਨੱਕ ਚ ਵੀ ਨੱਥ ਪਾ ਲੈਂਦਾ, ਏਡਾ ਵੱਡਾ ਹੈ।
ਸੋ ਪਾਹਨ ਇਹ ਮਤ ਤੇਰੋ,
ਏਡੇ ਵੱਡੇ ਰੱਬ ਨੂੰ ਤੂੰ ਪਾਹਨ ਸਮਝਦਾ, ਪੱਥਰ ਸਮਝਦਾ, ਇਹ ਤੇਰਾ ਮਤ ਹੈ, ਇਹ ਤੇਰੀ ਮਤ ਹੈ ਕਿ ਏਡੇ ਵੱਡੇ ਰੱਬ ਨੂੰ ਤੂੰ ਪੱਥਰ ਸਮਝ ਰਿਹਾ।
ਸਭ ਹੂੰ ਤੇ ਲਗ ਕਰ ਦੀਨਾ,
ਏਡੇ ਵੱਡੇ ਰੱਬ ਨੂੰ ਤੂੰ ਸਾਰਿਆਂ ਤੋਂ ਛੋਟਾ ਬਣਾ ਕੇ ਰੱਖ ਦਿੱਤਾ, ਵੱਡੇ ਸਾਹਿਬ ਨੂੰ ਤੂੰ ਨਿਕਾ ਜਾ ਬਣਾ ਕੇ ਰੱਖ ਦਿੱਤਾ।
ਕਿਮ ਹੋਵੇ ਪ੍ਰਭੂ ਪ੍ਰਸੀਨਾ,
ਵੱਡੇ ਰੱਬ ਨੂੰ ਤੂੰ ਨਿਕਾ ਜਾ ਬਣਾ ਕੇ ਰੱਖ ਦਿੱਤਾ ਤੇ ਦੱਸ ਤੇਰੇ ਤੇ ਉਹ ਰੱਬ ਕਿਵੇਂ ਪ੍ਰਸੰਨ ਹੋਵੇਗਾ? ਏਡੇ ਵੱਡੇ ਰੱਬ ਨੂੰ ਤੂੰ ਨਿਕਾ ਜਾ ਪਾਨ ਕਰਕੇ ਸਮਝ ਲਿਆ ਤੇ ਉਹ ਰੱਬ ਤੇਰੇ ਤੇ ਕਿਵੇਂ ਪ੍ਰਸੰਨ ਹੋਵੇਗਾ, ਕਿਵੇਂ ਤੇਰੇ ਤੇ ਰਿਝੇਗਾ?
ਜਗ ਪਾਤਸ਼ਾਹ ਵੱਡ ਜੋਈ,
ਉਹ ਜਿਹੜਾ ਜਿਵੇਂ ਮੰਨ ਲਓ ਵੀ ਸੰਸਾਰ ਵਿੱਚ ਮਹਾਰਾਜ ਉਦਾਹਰਣ ਦਿੰਦੇ, ਕਹਿੰਦੇ ਜਗਤ ਦਾ ਕੋਈ ਪਾਤਸ਼ਾਹ ਹੋਵੇ
ਤੇ ਮੀਆਂ ਕਹਿ ਕਹਿ ਕੋਈ,
ਉਹਨੂੰ ਕੋਈ ਮੀਆਂ ਕਹਿ ਕੇ ਬੁਲਾਵੇ, ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵਿੱਚ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ, ਤੂੰ ਸੁਲਤਾਨ। ਕਹਿੰਦੇ ਬਾਦਸ਼ਾਹ ਨੂੰ ਸੁਲਤਾਨ ਨੂੰ ਮੀਆਂ ਕਹਿ ਕੇ ਬੁਲਾਉਣ ਚ ਉਹਦੀ ਕਾਹਦੀ ਵਡਿਆਈ?
ਮਨ ਲਖੈ ਕਰੋ ਵਡਿਆਈ,
ਹੁਣ ਸੁਲਤਾਨ ਨੂੰ ਕੋਈ ਮੀਆਂ ਕਹਿਵੇ ਤੇ ਮਨ ਚ ਇਹ ਸੋਚੇ ਵੀ ਮੈਂ ਵਡਿਆਈ ਕਰਦਾ ਸੁਲਤਾਨ ਦੀ, ਮੈਂ ਤਾਂ ਉਹਦੀ ਉਪਮਾ ਕਰ ਰਿਹਾ।
ਕਿਮਰੀ ਜੈ ਦੇਹੋ ਬੁਝਾਈ,
ਦੱਸੋ ਵੀ ਏਡੇ ਵੱਡੇ ਪਾਤਸ਼ਾਹ ਨੂੰ ਜਦੋਂ ਮੀਆਂ ਕਹਿ ਕੇ ਬੁਲਾਓਗੇ ਉਹ ਤੁਹਾਡੇ ਤੇ ਖੁਸ਼ ਹੋਵੇਗਾ? ਉਹ ਤੁਹਾਡੇ ਤੇ ਪ੍ਰਸੰਨ ਥੋੜੀ ਹੋਵੇਗਾ, ਉਹ ਕਿਵੇਂ ਤੁਹਾਡੇ ਤੇ ਖੁਸ਼ੀ ਕਰੇਗਾ?
ਅਸ ਮੇਰੋ ਠਾਕੁਰ ਜੋਈ,
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਜਿਹੜਾ ਮੇਰਾ ਠਾਕੁਰ ਹੈ, ਮੇਰਾ ਸਾਹਿਬ ਹੈ, ਮੇਰਾ ਰੱਬ ਹੈ, ਮੇਰਾ ਪਰਮੇਸ਼ਰ ਹੈ,
ਸਭ ਹਿਨ ਤੇ ਉਪਰ ਸੋਈ,
ਉਹ ਸਾਰਿਆਂ ਤੋਂ ਉਪਰ ਹੈ, ਸਭ ਤੋਂ ਉੱਚਾ, ਸਭ ਉਪਰ, ਨਾਨਕ ਕਾ ਠਾਕੁਰ, ਸਭ ਉਪਰ, ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ, ਉਹ ਸਭ ਤੋਂ ਉਪਰ, ਸਭ ਤੋਂ ਵੱਡਾ, ਸਭ ਤੋਂ ਉੱਚਾ, ਹਮਰਾ ਠਾਕੁਰ, ਸਭ ਤੇ ਉੱਚਾ, ਉਹਦੇ ਤੋਂ ਪਰੇ ਕੋਈ ਨਹੀਂ।
ਤੇਹ ਰੂਪ ਸੁਣੋ ਦੇ ਜਕਾਨਾ,
ਐ ਪੰਡਿਤ ਜੀ ਉਹਦਾ ਰੂਪ ਸੁਣੋ, ਜਿਹੜਾ ਮੇਰਾ ਠਾਕੁਰ ਹੈ ਉਹਦਾ ਰੂਪ ਦੱਸਦੇ ਆ ਹੁਣ ਤੁਹਾਨੂੰ, ਉਹਦਾ ਰੂਪ ਕਿੱਡਾ ਵੱਡਾ ਹੈ, ਕਿੱਡਾ ਵਿਸ਼ਾਲ ਹੈ, ਏਡੇ ਵੱਡੇ ਰੱਬ ਨੂੰ ਤੁਸੀਂ ਨਿਗਾਹ ਜਾ ਕਰਕੇ ਸਮਝ ਰਹੇ ਹੋ? ਮਹਾਰਾਜ ਭਗਤ ਕਬੀਰ ਸਾਹਿਬ ਜੀ ਨੇ ਵੀ ਕਾਸ਼ੀ ਚ ਰਹਿੰਦੇ ਬਨਾਰਸ, ਉਸ ਵੇਲੇ ਉਹਨਾਂ ਮਹਾਂਪੁਰਖਾਂ ਨੇ ਵੀ ਆਪਣੀ ਰਸਨਾ ਤੋਂ ਬਚਨ ਕਹੇ। ਉਹ ਕਹਿੰਦੇ ਪਾਤੀ ਤੋਰਾ ਮਾਲ ਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕਉ ਪਾਤੀ ਤੋਰਾ, ਸੋ ਪਾਹਨ ਨਿਰਜੀਓ, ਭੂਲੀ ਮਾਲ ਨੀ ਹੈ ਏਓ, ਸਤਿਗੁਰ ਜਾਗਤਾ ਹੈ ਦੇਓ। ਐ ਮਾਲਣੇ ਪੱਤੇ ਫੁੱਲ ਤੋੜ ਕੇ ਲਿਆਉਣੀ ਜੇ ਪਾਹਨ ਦੀ ਪੂਜਾ ਕਰਨ ਲਈ, ਉਹ ਜੜ ਹੈ, ਜੜ ਪੱਥਰ ਨੂੰ ਪੂਜਣ ਲਈ ਚੇਤਨ ਫੁੱਲਾਂ ਨੂੰ ਤੋੜੀ ਜਾਣੀ। ਬ੍ਰਹਮ ਪਾਤੀ ਬਿਸ਼ਨ ਡਾਰੀ ਫੂਲ ਸ਼ੰਕਰ ਦੇਵ। ਆ ਵੇਖ ਤੈਨੂੰ ਵਿਖਾਵਾਂ ਇਹ ਫੁੱਲ ਨੂੰ ਵੇਖ, ਬ੍ਰਹਮ ਪਾਤੀ ਬ੍ਰਹਮ ਬ੍ਰਹਮਾ ਆ ਇਹਦੇ ਪੱਤਿਆਂ ਵਿੱਚ, ਬਿਸ਼ਨ ਡਾਰੀ ਬਿਸ਼ਨੂੰ ਡਾਲਾਂ ਵਿੱਚ, ਫੂਲ ਸ਼ੰਕਰ ਦੇਵ ਫੁੱਲ ਰੂਪ ਕਰਕੇ ਸ਼ੰਕਰ ਖਿੜਿਆ ਹੋਇਆ। ਤੀਨ ਦੇਵ ਪਰਤੱਖ ਤੋਰ ਕਰਹਿ ਕਿਸ ਕੀ ਸੇਵ। ਤਿੰਨ ਦੇਵਤੇ ਦਾ ਸਾਹਮਣੇ ਤੋੜ ਲਏ ਤੂੰ, ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ, ਉਹਦਾ ਤੋੜ ਦਿੱਤੇ ਤੇ ਪੂਜਾ ਕਿਹਦੀ ਕਰਦੀ ਆ ਤੂੰ, ਸੇਵਾ ਕਿਹਦੀ ਕਰਦੀ ਆ। ਤੀਨ ਦੇਵ ਪਰਤੱਖ ਤੋਰ ਕਰਹਿ ਕਿਸ ਕੀ ਸੇਵ। ਪਾਖਾਣ ਗੜਕੈ ਮੂਰਤ ਕੀਨੀ ਦੇਕੈ ਛਾਤੀ ਪਾਉ। ਸ਼ਿਲਪਕਾਰ ਜਦੋਂ ਮੂਰਤੀ ਬਣਾਉਂਦਾ ਉਹ ਪੱਥਰ ਦੇ ਵਿੱਚ ਪੈਰ ਧਰ ਕੇ ਉਹਨੂੰ ਘੜਦਾ ਹੈ, ਮੂਰਤੀ ਘੜਦ ਵੇਲੇ ਛਾਤੀ ਤੇ ਪੈਰ ਧਰਦਾ ਫਿਰ ਮੂਰਤੀ ਬਣਾਉਂਦਾ। ਪਾਖਾਣ ਗੜਕੈ ਮੂਰਤ ਕੀਨੀ ਦੇਕੈ ਛਾਤੀ ਪਾਉ। ਜੇ ਉਹ ਮੂਰਤ ਸਾਚੀ ਹੈ ਤੋ ਗੜਨ ਹਾਰੈ ਖਾਓ। ਜੇ ਸੱਚੀ ਹੁੰਦੀ ਤੇ ਜਿਹੜਾ ਪੈਰ ਧਰਦਾ ਉਹਨੂੰ ਖਾ ਨਾ ਜਾਂਦੀ, ਵੀ ਤੂੰ ਮੇਰੀ ਛਾਤੀ ਤੇ ਪੈਰ ਧਰਦਾ। ਪਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ। ਪੰਡਿਤ ਜੀ ਨੇ ਖੀਰ ਬਣਾਈ, ਸੋਹਣਾ ਦੁੱਧ ਪਾ ਕੇ, ਖੀਰ ਦੇ ਵਿੱਚ ਘਿਓ ਪਾ ਕੇ, ਕਈ ਤਰ੍ਹਾਂ ਦੇ ਪਕਵਾਨ ਪਾ ਕੇ ਬਣਾ ਕੇ ਥਾਲੀ ਭਗਵਾਨ ਜੀ ਦੀ ਮੂਰਤ ਦੇ ਸਾਹਮਣੇ ਰੱਖੀ ਤੇ ਮੁੜ ਕੇ ਥੋੜੀ ਜਿਹੀ ਉਹ ਮੂਰਤ ਦੇ ਮੂੰਹ ਤੇ ਲਾ ਕੇ ਖੀਰ ਵੀ ਅਸੀਂ ਭੋਗ ਲਵਾ ਦਿੱਤਾ, ਖਾ ਆਪ ਗਿਆ ਬਾਅਦ ਵਿੱਚ। ਪਾਤ ਪਹਿਤ ਯਾਰ ਲਾਪਸੀ ਕਰ ਕਰਾ ਕਾ ਸਾਰ। ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ। ਮਾਲਨ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ, ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਫਿਰ ਮਹਾਰਾਜ ਭਗਤ ਜੀ ਹੋਰ ਬਚਨ ਕਰਦੇ, ਭਗਤ ਨਾਮਦੇਵ ਜੀ ਮਹਾਰਾਜ ਜੀ ਨੇ ਵੀ ਬਚਨ ਕਹੇ ਹੈ, ਕਹਿੰਦੇ ਇੱਕ ਪੱਥਰ ਨੂੰ ਤੁਸੀਂ ਭਗਵਾਨ ਸਮਝ ਕੇ ਪੂਜਦੇ ਹੋ, ਦੂਜੇ ਪੱਥਰ ਤੇ ਪੈਰ ਧਰ ਕੇ ਅੰਦਰ ਜਾਂਦੇ ਹੋ ਜਦੋਂ ਕਿਸੇ ਧਰਮ ਸਥਾਨ ਤੇ ਜਾਈਏ, ਬਾਹਰ ਪੱਥਰ ਰੱਖੇ ਇੱਕ ਤੇ ਪੈਰ ਧਰਿਆ ਇੱਕ ਦੀ ਪੂਜਾ ਕਰੀ ਜਾਂਦੇ ਹੋ। ਜੇ ਉਹ ਦੇਵ ਹੈ ਤਾਂ ਜਿਹਦੇ ਤੇ ਪੈਰ ਧਰਦੇ ਹੋ ਫਿਰ ਉਹ ਵੀ ਦੇਵ ਹੈ, ਫਿਰ ਤਾਂ ਉਹ ਵੀ ਦੇਵ ਹੈ, ਉਹਦੀ ਵੀ ਪੂਜਾ ਕਰੋ। ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਿਰਾਕਾਰ ਬ੍ਰਹਮ ਦੀ ਹਸਤੀ ਨੂੰ ਇੱਕ ਨਿੱਕੇ ਜੇ ਪਾਹਨ ਦੇ ਵਿੱਚ ਕਲਪ ਲੈਣਾ, ਪਾਤਸ਼ਾਹ ਕਹਿੰਦੇ ਤੁਹੀਨ ਆ ਉਸ ਰੱਬ ਦੀ, ਇਹ ਪਰਮੇਸ਼ਰ ਦਾ ਨਿਰਾਦਰ ਹੈ, ਉਹਦੀ ਵਡਿਆਈ ਨਹੀਂ ਹੈ। ਤੇ ਜਿਹੜਾ ਸਾਡਾ ਠਾਕੁਰ ਹੈ ਮਹਾਰਾਜ ਜੀ ਕਹਿੰਦੇ ਉਹਦਾ ਬੜਾ ਵਿਸ਼ਾਲ ਹੈ, ਉਹਦਾ ਬੜਾ ਵੱਡਾ ਜੇ। ਕਹਿੰਦੇ ਸੁਣੋ ਪੰਡਿਤ ਜੀ, ਹੁਣ ਅਸੀਂ ਆਪਣੇ ਠਾਕੁਰ ਜੀ ਦੇ ਸਰੂਪ ਬਾਰੇ ਦੱਸਦੇ ਹਾਂ ਤੁਹਾਨੂੰ।
ਤਬ ਸ਼੍ਰੀ ਗੁਰ ਸ਼ਬਦ ਬਖਾਨਾ।
ਉਸ ਵੇਲੇ ਪਾਤਸ਼ਾਹ ਨੇ ਇੱਕ ਹੋਰ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ ਪੰਜਵੇਂ ਗੁਰਦੇਵ ਜੀ ਨੇ। ਹਾਂਜੀ,
ਆਸਾ ਮਹੱਲਾ ਪੰਜਵਾ।
ਆਸਾ ਰਾਗ ਵਿੱਚ ਉਹ ਸ਼ਬਦ ਉਚਾਰਿਆ ਪੰਜਵੇਂ ਪਾਤਸ਼ਾਹ। ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਰਾਗ ਨੇ। ਰਾਗ ਹੋਰ ਵੀ ਨੇ ਪਾਤਸ਼ਾਹ ਦੇ, ਜਿਵੇਂ ਗੌੜੀ ਦੇ ਕਈ ਪ੍ਰਕਾਰ ਨੇ, 31 ਮੁੱਖ ਕਹੇ ਜਾਂਦੇ, ਪਰ ਅੱਗੇ ਗੌੜੀ ਜਿਹੜਾ ਇੱਕ ਰਾਗ ਹੈ ਪਰ ਉਹਦੇ ਪ੍ਰਕਾਰ ਅੱਗੇ ਕਈ ਨੇ। ਗੌੜੀ ਦੀਪਕੀ ਹੈ, ਗੌੜੀ ਗੁਆਰੇਰੀ ਹੈ, ਇਸੇ ਤਰ੍ਹਾਂ ਆਸਾ ਰਾਗ ਹੈ, ਆਸਾ ਵਿੱਚ ਆਸਾਵਰੀ ਵੀ ਹੈ, ਥੋੜਾ ਥੋੜਾ ਭੇਦ ਪਾ ਕੇ। ਬਸੰਤ ਰਾਗ ਹੈ, ਬਸੰਤ ਦੇ ਕਿੰਨੇ ਪ੍ਰਕਾਰ, ਬਸੰਤ ਹਿੰਡੋਲ ਵੀ ਹੁੰਦਾ, ਬਸੰਤ ਬਹਾਰ ਵੀ ਹੁੰਦਾ, ਬਸੰਤ ਸ਼ੁੱਧ ਵੀ ਹੁੰਦਾ। ਤੋ ਇਸ ਪ੍ਰਕਾਰ ਨਾਲ ਆਸਾ ਜਿਹੜਾ ਰਾਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਰਾਗ ਗੁਰੂ ਨਾਨਕ ਸਾਹਿਬ ਦਾ ਸਿਰਜਿਆ ਹੋਇਆ। ਹਿੰਦੁਸਤਾਨ ਦੇ ਸ਼ਾਸਤਰੀ ਸੰਗੀਤ ਵਿੱਚ ਆਸਾ ਰਾਗ ਨਹੀਂ ਆਉਂਦਾ। ਜਿਹੜਾ ਹਿੰਦੁਸਤਾਨ ਦੀ ਸ਼ਾਸਤਰੀ ਸੰਗੀਤ ਦੀ ਪੱਧਤੀ ਹੈ ਉਹਦੇ 'ਚ ਆਸਾ ਰਾਗ ਨਹੀਂ ਹੈ। ਆਸਾ ਰਾਗ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਿਆ, ਮੇਰੇ ਸਤਿਗੁਰਾਂ ਦੇ ਪਾਕ ਹਿਰਦੇ 'ਚੋਂ ਨਿਕਲਿਆ। ਜੈਜਾਵੰਤੀ ਰਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਹਿਰਦੇ 'ਚੋਂ ਉਪਜਿਆ। ਆਸਾ ਰਾਗ ਅੰਮ੍ਰਿਤ ਵੇਲੇ ਦਾ ਰਾਗ ਮਹਾਰਾਜ, ਗੁਰੂ ਨਾਨਕ ਸਾਹਿਬ ਦਾ ਸਿਰਜਿਆ ਰਾਗ ਹੈ ਆਸਾ। ਇਹਦੇ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਆਸਾ ਜੀ ਦੀ ਵਾਰ ਹੈ, ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਤੋ ਪੰਜਵੇਂ ਪਾਤਸ਼ਾਹ ਰਾਗ ਆਸਾ ਵਿੱਚ ਅੰਮ੍ਰਿਤ ਵੇਲੇ ਰਾਗ ਗਾਇਆ ਜਾਂਦਾ। ਆਸਾ ਜੀ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਗੁਰੂ ਦਰਬਾਰਾਂ 'ਚ ਨਿਤਾ ਪ੍ਰਤੀ ਹੁੰਦਾ। ਸਿਆਣੇ ਰਾਗੀ ਸਿੰਘ, ਜਿਹੜੇ ਚੰਗੇ ਰਾਗੀ ਸਿੰਘ ਨੇ, ਅਭਿਆਸੀ ਰਾਗ ਵਿੱਦਿਆ ਦੇ, ਉਹ ਆਸਾ ਰਾਗ ਦੀਆਂ ਸੁਰਾਂ 'ਤੇ ਹੀ ਸਾਰੀ ਆਸਾ ਦੀ ਵਾਰ ਪੜ੍ਹਦੇ। ਉਹਨਾਂ ਦੀ ਸਾਧਨਾ ਹੈ ਕਿ ਜਿੰਨੇ ਛੰਤ ਨੇ, ਜਿੰਨੀਆਂ ਪੌੜੀਆਂ ਨੇ, ਸਲੋਕ ਨੇ, ਉਹ ਆਸਾ ਰਾਗ ਦੇ ਵਿੱਚ ਹੀ ਗਾਣੀਆਂ ਨੇ ਸਾਰੀ, ਆਸਾ ਰਾਗ ਤੋਂ ਬਾਹਰ ਨਹੀਂ ਜਾਂਦੇ। ਹਾਂ ਜਦੋਂ ਕੋਈ ਗੁਰਬਾਣੀ ਦਾ ਸ਼ਬਦ ਪੜ੍ਹਨਾ ਫਿਰ ਭੈਰੋਂ ਵੀ ਗਾ ਲੈਂਦੇ, ਕਿਉਂਕਿ ਅੰਮ੍ਰਿਤ ਵੇਲੇ ਦਾ ਰਾਗ ਹੈ ਭੈਰੋਂ, ਹੋਰ ਰਾਗ ਵੀ ਉਦੋਂ ਅੰਮ੍ਰਿਤ ਵੇਲੇ ਦੇ ਜਿਹੜੇ ਨੇ ਸਮੇਂ ਦੇ, ਕਿਉਂਕਿ ਰਾਗ ਸਮੇਂ ਨਾਲ ਸੋਭਦਾ। ਜੇ ਸਮਾਂ ਨਹੀਂ ਤੇ ਫਿਰ ਸਮੇਂ ਬਿਨਾਂ ਰਾਗ ਨਹੀਂ ਸੋਭਦਾ। ਆਹ ਜਿਹੜਾ ਵੇਲਾ, ਇਸ ਵੇਲੇ ਬਿਲਾਵਲ ਥੋੜ੍ਹੀ ਗਾਇਆ ਜਾਏਗਾ। ਬਿਲਾਵਲ ਦਾ ਸਮਾਂ ਸਵੇਰ ਦਾ ਪਹਿਲਾ ਪਹਿਰ ਦਿਨ ਦਾ, ਉਦੋਂ ਗਾਵਿਆ ਜਾਂਦਾ ਬਿਲਾਵਲ। ਰਾਤ ਦੇ ਸਮੇਂ ਕਲਿਆਣ ਗਾਇਆ ਜਾਂਦਾ ਹੈ, ਤੋ ਸਮੇਂ ਸਮੇਂ ਦਾ ਰਾਗ ਹੈ। ਮੀਂਹ ਪੈਂਦਾ ਹੋਵੇ ਤੇ ਮਲਾਰ ਗਾਇਆ ਜਾਂਦਾ, ਹੁਣ ਕੜਕ ਦੀ ਧੁੱਪ ਹੋਵੇ ਜੇਠ ਦੇ ਮਹੀਨੇ ਦੀ, ਉਦੋਂ ਥੋੜ੍ਹੀ ਮਲਾਰ ਗਾਇਆ ਜਾਣਾ, ਸਮੇਂ ਸਮੇਂ ਦਾ ਰਾਗ ਹੁੰਦਾ। ਇਸੇ ਤਰ੍ਹਾਂ ਆਸਾ ਰਾਗ ਅੰਮ੍ਰਿਤ ਵੇਲੇ ਦਾ ਰਾਗ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਆਸਾ ਰਾਗ ਵਿੱਚ ਸ਼ਬਦ ਉਚਾਰਦੇ ਹਨ,
ਆਠ ਪਹਿਰ ਉਦਕ ਇਸਨਾਨੀ।
ਮਹਾਰਾਜ ਜੀ ਕਹਿੰਦੇ, ਸੁਣੋ ਪੰਡਿਤ ਜੀ, ਜਿਹੜਾ ਸਾਡਾ ਠਾਕੁਰ ਹੈ, ਤੁਸੀਂ ਤਾਂ ਇੱਕੋ ਵਾਰੀ ਦਿਨ ਚ ਦੋ ਵਾਰੀ ਜਾਂ ਤਿੰਨ ਵਾਰੀ ਇਸ਼ਨਾਨ ਕਰਾਉਂਦੇ ਹੋ ਠਾਕੁਰ ਜੀ ਨੂੰ। ਮਹਾਰਾਜ ਜੀ ਕਹਿੰਦੇ, ਜਿਹੜਾ ਸਾਡਾ ਠਾਕੁਰ ਹੈ ਉਹ ਅੱਠੇ ਪਹਿਰ ਹੀ ਪਾਣੀ ਚ ਰਹਿੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਠੇ ਪਹਿਰ ਜਲ, ਜਿੰਨਾ ਜਲ ਚ ਰੱਬ ਵਸਦਾ। ਜਲੇ ਹਰੀ, ਕਲਗੀਧਰ ਦੇ ਬਚਨ, ਜਲੇ ਹਰੀ, ਮੇਰਾ ਰੱਬ ਜਲ ਚ ਵੀ ਵਸਦਾ। ਥਲੇ ਹਰੀ, ਹਾਂ ਹਰੀ, ਉਹਾਂ ਹਰੀ, ਜਿਵੇਂ ਹਰੀ ਜਮਾ ਹਰੀ, ਮਕੀ ਹਰੀ ਮਕਾ ਹਰੀ। ਜਲਸ ਤੂੰ, ਥਲਸ ਤੂੰ, ਨਦਸ ਤੂੰ, ਨਦਿਸ ਤੂੰ, ਬਿਰਛਸ ਤੂੰ, ਪਤਸ ਤੂੰ। ਪਾਤਸ਼ਾਹ ਕਹਿੰਦੇ, ਜਿਹੜਾ ਸਾਡਾ ਠਾਕੁਰ ਹੈ, ਆਠ ਪਹਿਰ ਉਦਕ ਇਸ਼ਨਾਨੀ, ਉਦਕ ਨਾਮ ਹੁੰਦਾ ਜਲ ਦਾ, ਅੱਠੇ ਪਹਿਰ ਹੀ ਉਹ ਜਲ ਚ ਇਸ਼ਨਾਨ ਕਰਦਾ, ਕਿਉਂਕਿ ਰਹਿੰਦਾ ਹੀ ਜਲ ਵਿੱਚ ਆ। ਉਹ ਹਵਾ ਵਿੱਚ ਵੀ ਰਹਿੰਦਾ, ਜਲ ਚ ਵੀ ਤੇ ਰਹਿੰਦਾ ਨਾ, ਸਰਵ ਥਾਂ ਵਿਆਪਕ ਜੋ ਹੈ। ਹਾਂਜੀ,
ਸਦ ਹੀ ਭੋਗ ਲਗਾਏ ਸੋ ਗਿਆਨੀ।
ਫਿਰ ਤੁਸੀਂ ਦੋ ਤਿੰਨ ਵਾਰੀ ਭੋਗ ਲਵਾਉਂਦੇ ਆਪਣੇ ਠਾਕੁਰ ਜੀ ਨੂੰ, ਜਿਹੜੇ ਸਾਡੇ ਠਾਕੁਰ ਜੀ ਨੇ ਉਹ ਸਦਾ ਹੀ ਭੋਗ ਲਾਉਂਦੇ। ਜਿੰਨੇ ਸੰਸਾਰ ਦੇ ਜੀਵ ਭੋਗ ਭੋਗ ਰਹੇ ਨੇ ਉਹ ਸਾਰਿਆਂ ਚ ਭੋਗੀ ਬਣ ਕੇ ਵਰਤ ਕੇ ਸਦਾ ਹੀ ਭੋਗ ਲਾਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਰੋੜਾਂ ਜੀਵ ਜੰਤੂ ਨੇ ਸਾਰਿਆਂ ਚ ਵਸਦਾ, ਸਾਰਿਆਂ ਵਿੱਚ ਜਿਹੜੇ ਜੀਵ ਜੋ ਜੋ ਭੋਗ ਰਹੇ ਨੇ ਉਹਨਾਂ ਵਿੱਚ ਵਰਤ ਕੇ ਭੋਗੀ, ਉਹ ਤਾਂ ਸਦਾ ਹੀ ਭੋਗ ਲਾ ਰਿਹਾ। ਇਹ ਸਾਰੀ ਧਰਤੀ ਉਹਦਾ ਭੋਗ ਹੈ, ਉਹ ਮਾਲਕ ਇਹਨੂੰ ਭੋਗਣ ਵਾਲਾ ਹੈ। ਔਰ ਸੁਗਿਆਨੀ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ।
ਬਿਰਥਾ ਕਾਹੂ ਛੋਡੈ ਨਾਹੀ।
ਕਿਸੇ ਦੀ ਪੀੜਾ ਨਹੀਂ ਛੱਡਦਾ, ਜੇ ਉਹਦੀ ਜਿਹੜਾ ਉਹਦੀ ਸ਼ਰਨ ਚ ਆ ਜਾਂਦਾ ਉਹਦੇ ਦੁੱਖ ਨਹੀਂ ਛੱਡਦਾ, ਉਹਦੇ ਦੁੱਖ ਹਰ ਲੈਂਦਾ, ਖੋਹ ਲੈਂਦਾ ਰੱਬ। ਜਦੋਂ ਕੋਈ ਉਹਦੀ ਸ਼ਰਨ ਚਲਾ ਜਾਏ, ਉਹ ਮੇਰਾ ਠਾਕੁਰ ਮੇਰਾ ਪ੍ਰਭੂ, ਜਦੋਂ ਉਹਦੀ ਸ਼ਰਨ ਕੋਈ ਚਲਾ ਜਾਵੇ ਉਹ ਖੋਹ ਲੈਂਦਾ। ਕੀ ਖੋਹ ਲੈਂਦਾ? ਇਹਦੇ ਜਿੰਨੇ ਦੁੱਖ ਨੇ ਉਹ ਖੋਹ ਲੈਂਦਾ, ਖੋਹ ਕੇ ਬਦਲੇ ਚ ਸੁੱਖ ਦੇ ਦਿੰਦਾ। ਇਹੋ ਜਿਹਾ ਸਾਹਿਬ ਹੈ। ਹਾਂਜੀ,
ਬਹਰ ਬਹਰ ਤਿਸ ਲਾਗਹਿ ਪਾਈ।
ਕਹਿੰਦੇ, ਅਸੀਂ ਤਾਂ ਬਾਰ ਬਾਰ ਉਹਨੂੰ ਮੱਥਾ ਟੇਕਦੇ ਹਾਂ, ਬਾਰ ਬਾਰ ਉਹਨੂੰ ਪ੍ਰਣਾਮ ਕਰਦੇ ਹਾਂ।
ਸਾਲ ਗਿਰਾਮ ਹਮਾਰੇ ਸੇਵਾ।
ਜਿਹੜਾ ਸਾਰਿਆਂ ਦਾ ਅਧਿਸ਼ਠਾਨ ਆਸਰਾ ਹੈ, ਸਾਲ ਗ੍ਰਾਮ, ਸਾਲ ਨਾਮ ਅਧਿਸ਼ਠਾਨ ਹੈ ਸਾਰਿਆਂ ਦੇ ਵਿੱਚ, ਗ੍ਰਾਮ ਨਾਮ ਜਿੰਨੇ ਜੀਵ ਨੇ ਸਭ ਦਾ ਅਧਿਸ਼ਠਾਨ ਜੋ ਆਸਰਾ ਪਰਮੇਸ਼ਰ ਹੈ। ਮਹਾਰਾਜ ਜੀ ਕਹਿੰਦੇ, ਉਹੀ ਸਾਡਾ ਸਾਲਗ੍ਰਾਮ ਹੈ, ਉਹਦੀ ਅਸੀਂ ਸੇਵਾ ਕਰਦੇ ਹਾਂ ਰੱਬ ਦੀ।
ਪੂਜਾ ਅਰਚਾ ਬੰਦਨ ਦੇਵਾ।
ਉਹਦੀ ਪੂਜਾ ਕਰਨੀ, ਅਰਚਨਾ ਕਰਨੀ, ਪ੍ਰੇਮ ਭਾਵਨਾ ਨਾਲ ਉਹਨੂੰ ਵੰਦਨਾ ਕਰਨੀ, ਇਹੀ ਸਾਡੀ ਪੂਜਾ ਅਰਚਨਾ ਹੈ।
ਰਹਾਓ ਕੰਟਾ ਜਾ ਕਾ ਸੁਣੀਏ ਚੋਹਕੁੰਟ।
ਘੰਟੀ ਵਜਾਉਂਦੇ ਆ, ਘੜਿਆਲ ਵਜਾਉਂਦੇ। ਮਹਾਰਾਜ ਕਹਿੰਦੇ, ਉਹਦੇ ਸ਼ਬਦ ਦਾ ਘੰਟਾ ਚੌਕੁੰਟਾਂ ਦੇ ਵਿੱਚ ਵੱਜ ਰਿਹਾ, ਚੌਕੁੰਟਾਂ ਵਿੱਚ ਉਹਦੇ ਸ਼ਬਦ ਦਾ ਨਾਦ, ਉਹਦੇ ਜਸ ਦਾ ਨਾਦ ਗੂੰਜ ਰਿਹਾ।
ਆਸਨ ਜਾ ਕਾ ਸਦਾ ਬੈਕੁੰਠ।
ਉਹਦਾ ਜਿਹੜਾ ਆਸਣ ਹੈ ਉਹ ਸਦਾ ਹੀ ਬੈਕੁੰਠ। ਬੈਕੁੰਠ ਦਾ ਕੀ ਮਤਲਬ? ਬੈਕੁੰਠ, ਵੈ ਕੁੰਠ, ਕੁੰਠ ਦਾ ਮਤਲਬ ਹੁੰਦਾ ਨਾਸ਼, ਵੈ ਦਾ ਮਤਲਬ ਹੁੰਦਾ ਰਹਿਤ। ਜਿਹੜਾ ਨਾਸ਼ ਤੋਂ ਰਹਿਤ ਆ ਉਹਨੂੰ ਕਹਿੰਦੇ ਨੇ ਬੈਕੁੰਠ। ਬੈਕੁੰਠ ਤੋਂ ਬਣਿਆ ਬੈਕੁੰਠ, ਸੰਸਕ੍ਰਿਤ ਚ ਬੈਕੁੰਠ ਕਹਿੰਦੇ, ਸੰਸਕ੍ਰਿਤ ਦਾ ਸ਼ਬਦ ਹੈ। ਪਰਮੇਸ਼ਰ ਦਾ ਜਿਹੜਾ ਘਰ ਹੈ ਉਹ ਨਾਸ਼ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਕਹਿੰਦੇ ਨੇ ਬੈਕੁੰਠ, ਜਿਹਦਾ ਨਾਸ਼ ਨਹੀਂ ਹੁੰਦਾ। ਕਹਿੰਦੇ ਉੱਥੇ ਉਹਦਾ ਆਸਣ ਹੈ।
ਜਾ ਕਾ ਚਵਰ ਸਭ ਉੱਪਰ ਝੂਲੈ।
ਉਹਦੇ ਹੁਕਮ ਦਾ ਚਵਰ ਸਾਰਿਆਂ ਦੇ ਸਿਰਾਂ ਤੇ ਝੁਲਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹਦੇ ਹੁਕਮ ਦਾ ਚਵਰ ਸਾਰੇ ਜੀਆਂ ਦੇ ਸਿਰਾਂ ਤੇ ਝੂਲਦਾ।
ਤਾ ਕਾ ਧੂਪ ਸਦਾ ਪਰ ਫੁੱਲੈ।
ਉਹਦਾ ਜਿਹੜਾ ਜਸ ਹੈ, ਉਹਦੀ ਜਿਹੜੀ ਵਡਿਆਈ ਹੈ, ਇਹ ਧੂਪ ਹੈ ਜਿਹੜੀ ਸਾਰੇ ਪਾਸੇ ਪ੍ਰਫੁੱਲਤ ਹੋ ਰਹੀ ਹੈ। ਜਿਵੇਂ ਧੂਪ ਦਿਖਾਉਂਦੇ ਆ महाराज जी कहते परमेश्वर की महिमा अकाल पुरख का जेड़ा जस है ये धूप है जेड़ी सदा ही प्रफुल्लित हो रही है।
घट घट संपट है रे जाका
ये ठाकुर जी ना बाद च डब्बे च बंद कर देंदे जदों पूजा करनी डब्बे दे उत्ते ही रख लेंदे। महाराज कहते साडा जेड़ा ठाकुर है उहदा डब्बा पता केड़ा जिन्ने जी ने संसार दे उहनां दे जेड़े हिरदे ने उहनां सारिआं दे हिरदे रूपी डब्बिआं विच रहिंदा। आखो सतनाम
श्री वाहिगुरु।
जितने घट ने घट घट संपट है रे जाका घट घट दे जिन्ने हिरदे ने जीवां दे ओ सारे डब्बिआं दे विच मानो घट घट विच परमेश्वर वरत रिहा।
अभग सभा संग है साधा
अभग दा मतलब नाश तो रहत अभंग अभग नाश तो रहत ओहदी जिहड़ी सभा महापुरखां साधुआं दी इह ओहदी संगत
आरती कीर्तन सदा आनंद
कहिंदे ओहदा कीर्तन करना सदा आनंद च इही ओहदी आरती हो रही आ हर वेले ओहदा कीर्तन करना आनंद विच इही ओहदी आरती है।
महिमा सुंदर सदा बेअंत
ओहदी महिमा बड़ी सुंदर है ओह सदा ही बेअंत
जिस है प्राप्त तिस ही लहना
जिहदे भाग चंगे होण ओहनू ठाकुर रब प्राप्त हुंदा।
संत चरण ओह आयो सरना
कहिंदे संत जना दी शरण विच ओह आ जांदा जिहनू परमेश्वर दी प्राप्ति दी इच्छा है।
हाथ चढ़ियो हर साल गिराम
कहिंदे ओह हरि है साडा साल ग्राम ओही साडा ठाकुर है ओ साडे हाथ चढ़िया है।
कहो नानक गुर कीनो दान
गुरु अर्जन देव साहब कहंदे साडे गुरु ने साडे ते दान करके ओ ठाकुर सानू दे दिता ओ ठाकुर दे नाल सानू जोड़ दिता।
हाकल छंद एह ठाकुर हमरो पारा
एह है साडा वड्डा ठाकुर स्वामी
जो सब को सदा संभारा
जेड़ा सदा सारिआं दी संभाल करदा।
प्रभ ऊचा है ऊचा है ऊचा
प्रभ ऊचिआं तो ऊचा ऊचिआं तो ऊचा है।
जेहे समसर को ना पहुंचा
जेहे बराबर कोई नहीं पहुंचदा।
हम रिद मैं सदा बसायो
ओनू असी सदा अपने हिरदे च बसा लिया।
इस दिवस न कब है पलायो
रात दिन ओनू असी अपने हिरदे चो कदे नहीं भुलाया।
कन दीन बंद जगनाथा
ओ दीना बंधु जगत दा नाथ है।
निज सेवक के नित साथा
ओ सदा ही अपने सेवकां दे नाल रहिंदा।
कर प्रगट अपन पो रूपा
ओ अपना रूप प्रगट करदा।
ओए भगतन के अनरूपा
भगतां दा अनरूप हो के विचरदा।
जब पीर पर है कित आई
जदों ओहदे सेवक ते किते कोई भीड़ पवे
ते अपन हाथ बचाई
ओ अपना हाथ दे के बचा लेंदा अपने सेवकां नूं रूप धार के आ जांदा।
है भगत वछल तिस नामू
ओहदा नाम ही भगत वछल है।
कन दीन बंद अबिरामू
ओ दीना दा बंधु बड़ा ही सुंदर है।
ओ सदा गरीब निवाजा
ओ सदा ही गरीबां नूं नवाजण वाला वाहिगुरु है।
ओ अदम उदारन काजा
जिहड़ा आदमा पापियां नूं भी उदारन वाला
कपित प्रभ मद सूदन गोबिंद सदा दयाल दया निध हर
द्वारा पढ़ो।
प्रभ मद सूदन गोबिंद दया निध हर
प्रभ मद सूदन गोबिंद दया निध हर। हां जी फिर पढ़ो।
प्रभ मद सूदन गोबिंद दया निध हर
कहंदे ओ प्रभु मधुसूदन बड़ा ही सुंदर है गोबिंद हरि वाहे गुरु परमेश्वर।
माधव मुकंद दुख दंद के कटैया है
मुक्ति दाता दुखा नु भन्नण वाला है जीवां दे दुखां नू कट्टण वाला है।
श्री पत अखिल पत महद जगत पत
ओ श्री पति माया पति आ सारे जगत दा मालक वड्डा है।
सीता पत रबा पत सेवक सहैया है
ओ माया दा पति आ संसार च जिन्नी माया वरतदी ओदा स्वामी आ वाहिगुरु और सदा अपने सेवकां दी सहायता करन वाला।
ईश्वर आनंद रूप अचुत अनूप गुर
ईश्वर आनंद स्वरूप ना डिगण वाला चोता अनूप उपमा तो रहत गुरु है।
भूपल को भूपत हंकार के हरैया है
ओ राजिया दा राजा दी राज है वड्डे वड्डे हंकारिया दे हंकार नू हर लैण वाला।
पार ब्रह्म पूरन अनेक रिप चूरन
पार ब्रह्म परिपूरण अनेकां दुश्मना दा चूर्ण कर देने वाला नाश कर देने वाला है।
अनंत करतार सब जीवन दिवैया है
अनंत करतार है संसार दे समस्त जीवां नूं दान देने वाला दाता है।
दोहरा इस प्रकार ठाकुर प्रभु साल गिराम विशाल
इस प्रकार साडा ठाकुर प्रभु है ਜਿਹੜਾ ਸਾਡਾ ਠਾਕੁਰ ਸਵਾਮੀ ਹੈ।
ਸ਼੍ਰੀ ਗੁਰ ਅਰਜਨ ਬਰਨਿਓ ਸੁਨਤ ਬਿਪ੍ਰ ਤਿਸ ਕਾਲ।
ਗੁਰਦੇਵ ਨੇ ਜਦੋਂ ਇਹ ਬਚਨ ਕਹੇ, ਪੰਡਿਤ ਜੀ ਸੁਣ ਸੁਣ ਕੇ ਨਿਹਾਲ ਹੋਈ ਜਾਂਦੇ ਆ, ਕਿਰਤਾਰਥ ਹੋਈ ਜਾਂਦੇ ਆ, ਮਹਾਰਾਜ ਜੀ ਦੇ ਚਰਨਾਂ ਦੇ ਸੇਵਕ ਬਣ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।